ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੈ ਕੋਏ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੈ ਕੋਏ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ, ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕਉ ਆਖੀਐ ਸ਼ਾਹ, ਦੂਜਾ ਨਾਹੀ ਕੋਏ। ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵੈ ਦਿਨ ਰਾਤ, ਸਭ ਤੁਝ ਹੀ ਥਾਵ ਮੰਗਦੇ ਮੇਰੇ ਸ਼ਾਹ, ਤੂੰ ਸਭਨਾ ਕਰੈ ਇੱਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ, ਤੁਝ ਤੇ ਬਾਹਰ ਕੋਈ ਨਾਹੇ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ, ਸਭ ਤੁਝ ਹੀ ਮਾਹੇ ਸਮਾਹੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੈ ਧਿਆਵੈ ਮੇਰੇ ਸ਼ਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸ਼ਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਬਚਨ ਮੁੱਖ ਰਾਹ ਮੁੱਖ ਵਾਕ ਰੂਪ ਵਿੱਚ ਬਖਸ਼ਿਸ਼ ਕੀਤੇ ਨੇ, ਸ੍ਰੀ ਦਰਬਾਰ ਸਾਹਿਬ ਜੀ ਤੋਂ ਉਸ ਅੰਮ੍ਰਿਤ ਬਚਨ ਦਾ ਪਾਠ ਆਪ ਜੀ ਨੇ ਅੰਮ੍ਰਿਤ ਵੇਲੇ ਹੁਕਮਨਾਮਾ ਸੁਣਿਆ, ਆਸਾ ਕੀ ਵਾਰ ਦੀ ਸੰਪੂਰਨਤਾ ਤੇ ਅਰਦਾਸ ਤੋਂ ਬਾਅਦ ਹੁਕਮ ਸੁਣਿਆ। ਹੁਣ ਤੀਸਰੀ ਵਾਰ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਕਰਨ ਵਾਸਤੇ ਆਰੰਭ ਵਿੱਚ ਉਸ ਅੰਮ੍ਰਿਤ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਗੁਰੂ ਰਾਮਦਾਸ ਸਤਿਗੁਰੂ ਜੀ ਕਿਰਪਾ ਕਰਨ, ਆਪ ਆਪਣੀ ਬਖਸ਼ੀਸ਼ ਵਰਤਾਨ, ਕਿਉਂਕਿ ਸਤਿਗੁਰਾਂ ਜੀ ਦੇ ਨਾਮ ਵਿੱਚ ਹੀ ਇੰਨੀ ਕੁ ਬਰਕਤ ਹੈ ਕਿ ਜਿਸ ਦੀ ਰਸਨਾ ਤੋਂ ਧੰਨ ਗੁਰੂ ਰਾਮਦਾਸ ਸ਼ਬਦ ਨਿਕਲਦਾ ਹੈ, ਉਸ ਦੀ ਹਰ ਮਨੋਕਾਮਨਾ ਸਤਿਗੁਰੂ ਮੁਕੰਮਲ ਪੂਰੀ ਕਰ ਦਿੰਦੇ ਨੇ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ। ਸਤਿਗੁਰੂ ਮੇਰ ਕਰਨ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਘਰਾਂ ਵਿੱਚ ਬੈਠੇ ਦੇਸ਼ ਵਿਦੇਸ਼ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹੋ, ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਰਾਗ ਧਨਾਸਰੀ ਹੈ ਔਰ ਅੱਜ ਦੇ ਇਸ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹਨ।
ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ।
ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਨੂੰ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਔਰ ਇਸ ਪਵਿੱਤਰ ਸ਼ਬਦ ਦੀਆਂ ਆਰੰਭਕ ਜਿਹੜੀਆਂ ਦੋ ਤੁਕਾਂ ਨੇ ਉਹ ਹੀ ਸਤਿਗੁਰਾਂ ਨੇ ਰਹਾਉ ਦੇ ਬਚਨ ਉਚਾਰਨ ਕੀਤੇ ਨੇ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਸ਼ਾਹ ਦਾ ਲਫ਼ਜ਼ੀ ਅਰਥ ਹੈ ਪਾਤਸ਼ਾਹ, ਬਾਦਸ਼ਾਹ, ਸੁਲਤਾਨ। ਪਰ ਇੱਥੇ ਸਤਿਗੁਰਾਂ ਨੇ ਜਿਹੜਾ ਸ਼ਾਹ ਲਫ਼ਜ਼ ਵਰਤਿਆ ਹੈ ਇਹ ਦਰਅਸਲ ਅਕਾਲ ਪੁਰਖ ਵਾਹਿਗੁਰੂ ਜੀ ਵਾਸਤੇ ਵਰਤਿਆ ਹੈ। ਉਂਝ ਜੇ ਅਸੀਂ ਇਹ ਸ਼ਬਦ ਦੀ ਬਰੀਕੀ ਵਿੱਚ ਜਾਈਏ, ਇਹ ਸ਼ਬਦ ਪੱਛਮ ਵਿੱਚ ਪਾਦਸ਼ਾਹ ਵਰਤਦੇ ਆ, ਬਾਦਸ਼ਾਹ ਵਰਤਦੇ ਆ। ਸੰਗਤ ਜੀ, ਗੁਰਬਾਣੀ ਵਿੱਚ ਬਾਦਸ਼ਾਹ ਲਫ਼ਜ਼ ਵੀ ਆਇਆ ਤੇ ਪਾਤਸ਼ਾਹ ਲਫ਼ਜ਼ ਵੀ ਆਇਆ ਹੈ। ਦਾਸ ਨੇ ਗੁਰੂ ਰਾਮਦਾਸ ਜੀ ਦੇ ਪੁਰਬ ਵੇਲੇ ਬੇਨਤੀ ਕੀਤੀ ਸੀ ਕਿ ਜਿਹੜਾ ਪਾਤਸ਼ਾਹ ਲਫ਼ਜ਼ ਕਹਿ ਜਾਂ ਬਾਦਸ਼ਾਹ ਲਫ਼ਜ਼ ਕਹਿ, ਇਸ ਦਾ ਜਿਹੜਾ ਅਖਰੀ ਅਰਥ ਹੈ, ਬਾਦ ਦਾ ਅਰਥ ਵੈਸੇ ਤਖਤ ਹੈ, ਬਾਦਸ਼ਾਹ ਦਾ ਅਰਥ ਹੈ ਜਿਹੜਾ ਤਖਤ ਦਾ ਮਾਲਕ ਹੈ। ਉਂਝ ਬਾਦਸ਼ਾਹ ਸ਼ਬਦ ਸੰਸਾਰੀ ਬਾਦਸ਼ਾਹਾਂ ਪਾਤਸ਼ਾਹਾਂ ਲਈ ਵੀ ਵਰਤਿਆ ਹੈ, ਪਰ ਸਤਿਗੁਰਾਂ ਨੇ ਬਾਦਸ਼ਾਹ ਸ਼ਬਦ ਅਕਾਲ ਪੁਰਖ ਲਈ ਵਰਤਿਆ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬਾਦਸ਼ਾਹ ਸ਼ਬਦ ਦੀ ਵਰਤੋਂ ਗੁਰੂ ਗੋਬਿੰਦ ਸਿੰਘ ਜੀ ਲਈ ਵੀ ਕੀਤੀ ਹੈ। ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਅੱਗੇ ਹੈ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਭਾਈ ਸਾਹਿਬ ਜੀ ਨੇ ਬਾਦਸ਼ਾਹ ਲਫ਼ਜ਼ ਦੀ ਵਰਤੋਂ ਸਤਿਗੁਰਾਂ ਲਈ ਵੀ ਕੀਤੀ। ਖੈਰ, ਇੱਥੇ ਹਜ਼ੂਰ ਨੇ ਪਹਿਲਾ ਬਚਨ ਕੀਤਾ ਮੇਰੇ ਸ਼ਾਹ, ਇਹਦਾ ਅਰਥ ਹੈ ਮੇਰੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ। ਅਖਰੀ ਅਰਥ ਨੇ ਮੇਰੇ ਸ਼ਾਹ ਪਾਤਸ਼ਾਹ, ਪਰ ਇਹਦਾ ਭਾਵ ਅਰਥ ਹੈ ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਖੇ ਮੇਰੇ ਪਾਤਸ਼ਾਹ, ਮੈਨੂੰ ਹਰੀ ਦੇ ਦਰਸ਼ਨਾਂ ਵਿੱਚ, ਪਰਮੇਸ਼ਰ ਪਰਮਾਤਮਾ ਦੇ ਦਰਸ਼ਨਾਂ ਵਿੱਚ ਹੀ ਸੁਖ ਪ੍ਰਾਪਤ ਹੁੰਦਾ ਹੈ, ਉਸ ਦੇ ਦੀਦਾਰ ਦੇ ਵਿੱਚ ਹੀ ਆਤਮਕ ਸਕੂਨ ਮਿਲਦਾ ਹੈ।
ਹਮਰੀ ਬੇਦਨ ਤੂੰ ਜਾਣਤਾ ਸ਼ਾਹ।
ਹੁਣ ਅੱਗੇ ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ, ਹਮਰੀ ਬੇਦਨ ਤੂੰ ਜਾਣਤਾ ਸ਼ਾਹ। ਹਮਰੀ ਦਾ ਅਰਥ ਹੈ ਸਾਡੀ, ਤੇ ਵੇਦਨ ਦਾ ਲਫ਼ਜ਼ੀ ਅਰਥ ਆਪਾਂ ਪੀੜਾ ਕਰ ਲਈਏ, ਵੇਦਨਾ ਕਰ ਲਈਏ, ਅੰਦਰ ਦੀ ਕਸ ਕਰ ਲਈਏ, ਅੰਦਰ ਦੀ ਤੜਪ ਕਰ ਲਈਏ, ਅੰਦਰ ਦੀ ਤੀਬਰ ਇੱਛਾ ਕਰ ਲਈਏ, ਅੰਦਰ ਦੀ ਜਗਿਆਸਾ ਕਰ ਲਈਏ ਕਿ ਹੇ ਮੇਰੇ ਵਾਹਿਗੁਰੂ ਜੀ, ਮੈਨੂੰ ਆਤਮਕ ਸਕੂਨ ਜਿਹੜਾ ਹੈ ਉਹ ਪ੍ਰਭੂ ਜੀ ਦੇ ਦਰਸ਼ਨਾਂ ਵਿੱਚ, ਆਪ ਜੀ ਦੇ ਦਰਸ਼ਨਾਂ ਵਿੱਚ ਹੈ। ਹੁਣ ਦਰਸ਼ਨਾਂ ਤੋਂ ਪਹਿਲਾਂ ਜਿਹੜੀ ਬੇਬਲਤਾ ਹੈ, ਜਿਹੜੀ ਪੀੜਾ ਹੈ, ਜਿਹੜੀ ਵੇਦਨਾ ਹੈ, ਉਸ ਪੀੜਾ ਨੂੰ, ਉਸ ਵੇਦਨਾ ਨੂੰ ਵਾਹਿਗੁਰੂ ਜੀ ਕੇਵਲ ਤੁਸੀਂ ਹੀ ਜਾਣਦੇ ਹੋ। ਸਾਡੇ ਅੰਦਰ ਦੀ ਪੀੜਾ ਸਿਰਫ ਆਪ ਸਮਝਦੇ ਹੋ।
ਅਵਰ ਕਿਆ ਜਾਣੈ ਕੋਏ,
ਅਵਰ ਕਿਆ ਜਾਣੈ ਕੋਏ, ਆਪ ਜੀ ਤੋਂ ਬਿਨਾਂ ਮੇਰੇ ਇਸ ਅੰਦਰ ਦੀ ਬਿਰਹਾ ਦੀ ਪੀੜਾ ਨੂੰ ਹੋਰ ਕੌਣ ਜਾਣ ਸਕਦਾ ਹੈ ਕਿ ਆਪ ਜੀ ਹੀ ਕੇਵਲ ਇਸ ਦਰਦ ਨੂੰ, ਇਸ ਪੀੜਾ ਨੂੰ ਸਮਝਦੇ ਹੋ। ਇਹ ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਹੁਕਮ ਦੇ ਵਿੱਚ ਦੋ ਤੁਕਾਂ ਰਹਾਉ ਦੀਆਂ ਉਚਾਰਨ ਕੀਤੀਆਂ। ਸਮੇਂ ਅਨੁਸਾਰ ਇਸ ਦੀ ਥੋੜ੍ਹੀ ਆਪਾਂ ਵਿਆਖਿਆ ਕਰ ਲੈਂਦੇ ਹਾਂ ਕਿ ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਵਿੱਚ ਦਰਸ਼ਨਾਂ ਦੀ ਤਾਂਘ ਤੇ ਦਰਸ਼ਨਾਂ ਵਿੱਚੋਂ ਜੋ ਸੁੱਖ ਮਿਲਦਾ ਉਹਦਾ ਜ਼ਿਕਰ, ਤੇ ਦਰਸ਼ਨ ਦੇ ਲਈ ਜਿਹੜੀ ਤੜਪ ਹੈ, ਬਿਰਖਾ ਹੈ, ਜਾਂ ਅੰਦਰ ਦੀ ਵੇਦਨਾ ਹੈ, ਉਸ ਪੀੜਾ ਨੂੰ ਜਾਂ ਤਾਂ ਜਿਹਦੇ ਅੰਦਰ ਪੈਦਾ ਹੋਈ ਉਹ ਜਾਣਦਾ, ਤੇ ਜਾਂ ਜਿਸ ਲਈ ਪੈਦਾ ਹੋਈ ਉਹ ਅਕਾਲ ਪੁਰਖ ਵਾਹਿਗੁਰੂ ਜਾਣਦਾ, ਕਿਉਂਕਿ ਉਸ ਪੀੜਾ ਨੂੰ ਹੋਰ ਕੋਈ ਜਾਣ ਨਹੀਂ ਸਕਦਾ। ਉਹ ਸਾਧ ਸੰਗਤ ਜੀ, ਇਹ ਵੀ ਜਿਹੜੀ ਪੀੜਾ ਹੈ, ਜਿਹੜੀ ਦਰਸ਼ਨਾਂ ਦੀ ਤਾਂਘ ਹੈ, ਮੈਂ ਬੇਨਤੀ ਕਰਾਂ ਬਹੁਤ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ ਹੈ। ਸੰਗਤ ਜੀ, ਸਤਿਗੁਰਾਂ ਦੀ ਬਾਣੀ ਵਿੱਚ ਪਰਮਾਤਮਾ ਤੋਂ ਦਾਤਾ ਮੰਗਣ ਦੇ ਬੇਅੰਤ ਸ਼ਬਦ ਉਚਾਰਨ ਕੀਤੇ ਨੇ, ਜਿਸ ਵਿੱਚ ਧਨ ਦੀ ਪ੍ਰਾਪਤੀ, ਸੰਤਾਨ ਦੀ ਪ੍ਰਾਪਤੀ, ਸੁੱਖ ਦੀ ਪ੍ਰਾਪਤੀ, ਚੰਗੀ ਮਤ ਦੀ ਪ੍ਰਾਪਤੀ, ਨਾਮ ਦੀ ਪ੍ਰਾਪਤੀ, ਗੁਰੂ ਦੇ ਮਿਲਾਪ ਦੀ ਅਰਦਾਸ, ਸਤ ਸੰਗਤ ਵਾਸਤੇ ਅਰਦਾਸ, ਚੰਗੀ ਸੁਬੁੱਧੀ ਵਾਸਤੇ ਅਰਦਾਸ। ਪਰ ਸੰਗਤ ਜੀ, ਸਭ ਤੋਂ ਉੱਤਮ ਹੈ ਕਿ ਜਿਸ ਦੇ ਅੰਦਰ ਪਰਮਾਤਮਾ ਜੀ ਦੇ ਦਰਸ਼ਨਾਂ ਦੀ ਤੜਪ ਪੈਦਾ ਹੋ ਜਾਏ। ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨੇ ਆ। ਇੱਕ ਸਤਿਗੁਰਾਂ ਦਾ ਪਦਾ ਹੈ, ਉਸ ਵਿੱਚ ਸਤਿਗੁਰਾਂ ਨੇ, ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਪੰਜ ਤਰ੍ਹਾਂ ਦੇ ਜਗਿਆਸੂਆਂ ਦੀ ਅੰਦਰ ਦੀ ਅਵਸਥਾ ਨੂੰ ਬਿਆਨ ਕੀਤਾ। ਇੱਕ ਉਹ ਨੇ ਜਿਹੜੇ ਸਿਰਫ ਬਾਹਰ ਮੁਖੀ ਪਦਾਰਥ ਤੇ ਮੁਕਤੀ ਦੇ ਇੱਛਾਵਾਨ ਨੇ, ਇੱਕ ਉਹ ਨੇ ਜਿਹੜੇ ਦੁੱਖ ਤੋਂ ਪੀੜਿਤ ਨੇ ਤੇ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਆ, ਤੀਸਰੇ ਉਹ ਨੇ ਕਿ ਜਿਨ੍ਹਾਂ ਦੇ ਅੰਦਰ ਇਹ ਇੱਕ ਤਾਂਘ ਕਹਿ ਸਕਨੇ ਆ ਕਿ ਸੰਸਾਰ ਵਿੱਚ ਮੇਰੀ ਸ਼ੋਭਾ ਵਡਿਆਈ ਤੇ ਉਸਤਤੀ ਹੋਵੇ, ਚੌਥੇ ਉਹ ਨੇ ਜਿਹੜੇ ਜਨਮ ਤੇ ਮਰਨ ਤੋਂ ਦੇ ਭੈ ਤੋਂ, ਦੁੱਖ ਤੋਂ ਡਰਦੇ ਨੇ। ਮਹਾਰਾਜ ਜੀ ਨੇ ਨਾ ਜੀ ਇਹਨਾਂ ਚਾਰਾਂ ਜਗਿਆਸੂਆਂ ਨੂੰ ਫਿਰ ਉਪਦੇਸ਼ ਦਿੱਤਾ ਕਿ ਆਹ ਕੰਮ ਕਰ ਲਓ, ਇਸ ਦੀ ਪ੍ਰਾਪਤੀ ਹੋ ਜਾਏਗੀ। ਬਚਨ ਤੁਸੀਂ ਸਾਰੇ ਜਿਹੜੇ ਪਾਠ ਕਰਦੇ ਹੋ ਜਾਣਦੇ ਹੋ ਕਿ ਚਾਰ ਪਦਾਰਥ ਜੇ ਕੋ ਮੰਗੈ, ਹਾਂ ਇਹ ਸੰਸਾਰੀ ਨੇ ਜੀ, ਧਰਮ ਅਰਥ ਤੇ ਕਾਮ ਤੇ ਮੋਕਸ਼, ਚਾਰ ਪਦਾਰਥ ਜੇ ਕੋ ਮੰਗੈ, ਜੇਕਰ ਕਿਸੇ ਦੀ ਇਹ ਮੰਗ ਹੈ ਮੈਨੂੰ ਚਾਰ ਪਦਾਰਥ ਮਿਲ ਜਾਣ, ਤੇ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਸਾਧ ਜਨਾ ਕੀ ਸੇਵਾ ਲੱਗ ਹੈ, ਤੁਸੀਂ ਗੁਰਮੁਖ ਜਨਾਂ ਦੀ, ਸਾਧੂ ਜਨਾਂ ਦੀ, ਸੰਗਤ ਦੀ ਸੇਵਾ ਕਰੋ, ਸੇਵਾ ਵਿੱਚੋਂ ਚਾਰ ਪਦਾਰਥ ਮਿਲ ਜਾਣਗੇ। ਫਿਰ ਅਰਜੈ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲੱਗ ਹੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਧੈ ਸਦ ਗਾਵੈ। ਜੇ ਕੋਈ ਚਾਹੁੰਦਾ ਮੇਰੇ ਦੁੱਖ ਮਿਟ ਜਾਣ, ਘਰ ਦੇ ਕਲੇਸ਼ ਮਿਟ ਜਾਣ, ਚਿੰਤਾਵਾਂ ਮਿਟ ਜਾਣ, ਤੇ ਮਹਾਰਾਜ ਕਹਿੰਦੇ ਫਿਰ ਤੁਸੀਂ ਇੱਕ ਕੰਮ ਕਰੋ ਭਾਈ ਜਗਿਆਸੂ, ਕਿ ਤੁਸੀਂ ਖਰੀ ਦੇ ਗੁਣ ਆਪਣੀ ਹਿਰਦੇ ਤੋਂ ਗਾਓ, ਹਿਰਦੇ ਤੋਂ ਗਾਓ ਤੇ ਸਦਾ ਗਾਓ। ਮਹਾਰਾਜ ਦੇ ਬਚਨ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਧੈ ਸਦ ਗਾਵੈ, ਸਦੀਵ ਕਾਲ ਲਈ ਗਾਓ। ਅਗਲਾ ਬਚਨ, ਜੇ ਕੋ ਆਪਣੀ ਸ਼ੋਭਾ ਲੋਰੈ, ਜੇ ਕੋਈ ਚਾਹੁੰਦਾ ਮੇਰੀ ਸ਼ੋਭਾ ਹੋਵੇ, ਵਡਿਆਈ ਹੋਵੇ, ਤੇ ਮਹਾਰਾਜ ਕਹਿੰਦੇ ਤੁਸੀਂ ਇੱਕ ਕੰਮ ਕਰੋ ਕਿ ਸੰਗਤ ਵਿੱਚ ਜਾ ਕੇ ਨਾ ਸੇਵਾ ਕਰੋ ਤੇ ਨਾਲ ਆਪਣੀ ਮੈਂ ਨੂੰ ਛੱਡਣਾ ਸ਼ੁਰੂ ਕਰ ਦਿਓ। ਜੇ ਕੋ ਆਪਣੀ ਸ਼ੋਭਾ ਲੋਰੈ, ਸਾਹ ਸੰਗ ਇਹ ਹੋਮੈ ਛੋਰੈ। ਚੌਥਾ ਬਚਨ, ਜੇ ਕੋ ਜਨਮ ਮਰਨ ਤੇ ਡਰੈ, ਜਿਹਨੂੰ ਇਹ ਡਰ ਹੈ ਕਿ ਜਨਮ ਤੇ ਮਰਨ ਬੜਾ ਵੱਡਾ ਦੁੱਖ ਹੈ, ਤੇ ਉਹ ਕੀ ਕਰੇ, ਸਤਿਗੁਰੂ ਬਚਨ ਕਰਦੇ ਨੇ ਸਾਧ ਜਨਾ ਕੀ ਸਰਨੀ ਭਰੇ, ਉਹ ਸੰਤ ਜਨਾਂ ਦੀ, ਗੁਰਮੁਖਾਂ ਦੀ, ਸੰਗਤ ਦੀ ਸ਼ਰਨ ਵੀ ਚਲਾ ਜਾਏ। ਹੁਣ ਚਾਰ ਬਚਨ ਨੇ ਜੀ ਪਦਾਰਥਾਂ ਵਾਲੇ ਨੂੰ ਕਿਹਾ ਕਿ ਜੇ ਤੂੰ ਚਾਹਨਾ ਹੈ ਤੇ ਸੰਗਤ ਵੀ ਜਾ, ਜੇ ਦੁੱਖਾਂ ਤੋਂ ਮਿਟਣਾ ਚਾਹੁੰਦਾ ਪ੍ਰਭੂ ਨੂੰ ਗਾ, ਜੇ ਸ਼ੋਭਾ ਚਾਹੁੰਦਾ ਤੇ ਹਉਮੈ ਨੂੰ ਛੱਡ ਦੇ, ਜੇ ਜਨਮ ਮਰਨ ਦੇ ਦੁੱਖ ਤੋਂ ਛੁਟਕਾਰਾ ਚਾਹੁੰਦਾ ਤੇ ਸਾਧੂ ਜਨਾਂ ਦੀ ਸ਼ਰਨ ਵਿੱਚ ਪੈ ਜਾ। ਹੁਣ ਪੰਜਵਾਂ ਆਇਆ ਜੀ, ਇਹ ਸਾਰੇ ਉੱਤਮ ਨੇ, ਕੋਈ ਜਗਿਆਸਾ ਲੈ ਕੇ ਆਏ। ਹੁਣ ਪੰਜਵਾਂ ਜਿਹੜਾ ਆਇਆ ਉਹਨੇ ਕਿਹਾ, ਮਹਾਰਾਜ ਜੀ ਮੈਨੂੰ ਚਾਰ ਪਦਾਰਥ ਨਹੀਂ, ਦੁੱਖ ਵੀ ਹੰਢਾਲਾਂਗਾ, ਸ਼ੋਭਾ ਦੀ ਵੀ ਲੋੜ ਨਹੀਂ, ਜਨਮ ਮਰਨ ਦਾ ਵੀ ਵਸੀਲਾ ਤੁਸੀਂ ਕਿਰਪਾ ਕਰਕੇ ਕੱਟ ਦਿਓਗੇ। ਇਸ ਜਨਮ ਵਿੱਚ ਸਿਰਫ ਇੱਕੋ ਪਿਆਸ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਦੇ ਦੀਦਾਰ ਹੋ ਜਾਣ। ਤੇ ਮਹਾਰਾਜ ਫਿਰ ਉਹਨੂੰ ਕੀ ਕਹਿੰਦੇ ਆ, ਕਹਿੰਦੇ ਨੇ ਭਾਈ ਤੂੰ ਤਾਂ ਸਭ ਤੋਂ ਉੱਤਮ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ, ਉਹਦੇ ਤੋਂ ਬਲਿਹਾਰ ਜਾਨਾ ਕੁਰਬਾਨ ਜਾਨਾ, ਜਿਸ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਹੈ। ਹੋਰ ਇਸ ਤੋਂ ਅਗਲੀ ਬੇਨਤੀ, ਇਹ ਵਾਹਿਗੁਰੂ ਜੀ ਕਿਰਪਾ ਕਰੇ ਸੁਤੇ ਸਿੱਧ ਪੈਦਾ ਹੋ ਜਾਏ ਜੀ, ਚੰਗੀ ਸ਼ੋਭਤ ਮਿਲ ਜਾਏ ਤੇ ਪੈਦਾ ਹੋ ਜਾਏ, ਨਹੀਂ ਤੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਸੰਸਾਰੀ ਤੌਰ ਤੇ ਸਾਰੇ ਆਪਾਂ ਵਿੱਚ ਹੈ ਜੀ, ਬਾਹਰ ਮੁਖੀ ਸੰਸਾਰ ਦੀ ਚਾਹਨਾ ਬਹੁਤ ਹੈ, ਕੋਈ ਟਾਵਾਂ ਟਾਵਾਂ ਹੈ, ਜਿਸ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਸ ਨੂੰ ਮਿਲਣ ਦੀ ਇੱਕ ਤਾਂਘ ਹੈ ਸਤਿਗੁਰਾਂ ਨੇ। ਇਸੇ ਕਰਕੇ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਜੀ, ਰਾਗ ਸੂਈ ਦੇ ਅੰਦਰ, ਉੱਥੇ ਸਤਿਗੁਰਾਂ ਨੇ ਦਰਸ਼ਨਾਂ ਦੀ ਤਾਂਘ ਵਾਸਤੇ ਦੇਖੋ ਕਿਤਨੇ ਵੱਡੇ ਬਚਨ ਕਰ ਦਿੱਤੇ। ਉਹ ਬਚਨ ਹੈ ਕਿ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ। ਉਸ ਵਿੱਚ ਵੀ ਸੰਗਤ ਦੀ ਦਰਸ਼ਨਾਂ ਦੀ ਵੇਦਨਾ ਹੈ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਕਿ ਵਾਹਿਗੁਰੂ ਜੀ ਕੋਈ ਰੱਬੀ ਪਿਆਰਾ, ਕੋਈ ਪਰਮਾਤਮਾ ਦਾ ਪਿਆਰਾ ਮੈਨੂੰ ਉਸ ਵਾਹਿਗੁਰੂ ਜੀ ਦੇ ਦਰਸ਼ਨ ਕਰਾ ਦੇਵੇ, ਮੈਂ ਆਪਣਾ ਆਪ ਉਹਦੇ ਅੱਗੇ ਵੇਚ ਦਿਆਂ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਹੁਣ ਇਸ ਤੋਂ ਅਗਲੀ ਬੇਨਤੀ ਕਿ ਦਰਸ਼ਨ ਵਾਸਤੇ ਕੋਈ ਸ਼ਰਤ ਨਹੀਂ ਕਿ ਮੈਨੂੰ ਆਹ ਚੀਜ਼ ਦਿਓਗੇ ਤਾਂ ਮੈਂ ਦਰਸ਼ਨਾਂ ਦੀ ਤਾਂ। ਉੱਥੇ ਮਹਾਰਾਜ ਕਹਿੰਦੇ ਜੇ ਸੁੱਖ ਦੇਵੇਗਾ ਤੇ ਉਹ ਵੀ ਪ੍ਰਵਾਨ, ਜੇ ਵਾਹਿਗੁਰੂ ਜੀ ਦੁੱਖ ਦਿਓਗੇ ਤੇ ਦੁੱਖ ਵਿੱਚ ਵੀ ਸੁੱਖ, ਜੇ ਖਾਣ ਨੂੰ ਰੋਟੀ ਰਜਵੀਂ ਦੇ ਦਿਓਗੇ ਉਹਦੇ ਵਿੱਚ ਸੁੱਖ, ਤੇ ਜੇ ਭੁੱਖ ਦੇ ਦਿਓਗੇ ਉਹਦੇ ਵਿੱਚ ਵੀ ਸਬਰ, ਤੇ ਜੇ ਆਪ ਜੀ ਕਹੋ ਕਿ ਆਪਣਾ ਤਨ ਮਨ ਕੱਟ ਕੇ ਅੱਗ ਵੀ ਸਾੜ ਕੇ ਕੁਰਬਾਨ ਕਰ ਦੇ ਤਾਂ ਵੀ ਪ੍ਰਵਾਨ, ਜੇ ਆਪ ਜੀ ਕਹੋ ਕਿ ਪੱਖਾ ਝੱਲ ਪਾਣੀ ਢੋ ਪ੍ਰਸ਼ਾਦੇ ਤਿਆਰ ਕਰ ਲੰਗਰ ਕਰ ਸਭ ਕੁਝ ਪ੍ਰਵਾਨ, ਪਰ ਮੈਂ ਗਰੀਬ ਤੁਹਾਡੇ ਦਰਵਾਜ਼ੇ ਤੇ ਡਿੱਗ ਪਿਆ, ਮੈਨੂੰ ਦਰਸ਼ਨਾਂ ਦੀ ਦਾਤ ਝੋਲੀ ਚ ਬਾਹ ਦਿਓ। ਸੰਗਤ ਜੀ ਇਹ ਕੇਵਲ ਸ਼ਾਇਰੀ ਨਹੀਂ, ਕੇਵਲ ਕਵਿਤਾ ਨਹੀਂ, ਅੱਜ ਜਦੋਂ ਇਹ ਅੰਮ੍ਰਿਤ ਬਚਨ ਸਵੇਰੇ ਸਰਵਣ ਕਰ ਰਹੇ ਸਾਂ, ਮੈਂ ਸੱਚ ਕੇ ਨਾ ਮਹਾਰਾਜ ਦੀ ਹਜ਼ੂਰੀ ਚ, ਇਹ ਮਹਾਰਾਜ ਅਸੀਂ ਅੱਖਰੀ ਅਰਥ ਕਰਨ ਵਾਲੇ ਹਾਂ, ਪਰ ਕੱਡੀ ਕਿੱਡੀ ਵੱਡੀ ਜਗਿਆਸਾ ਹੈ ਕਿ ਮੇਰੇ ਅੰਦਰ ਦੀ ਵੇਦਨਾ ਤੁਸੀਂ ਜਾਣ ਦੇਖੋ ਤੇ ਮੈਨੂੰ ਦਰਸ਼ਨਾਂ ਤੋਂ ਬਿਨਾਂ ਸਕੂਨ ਨਹੀਂ ਮਿਲਦਾ, ਕਿੱਡੀ ਉੱਚੀ ਅਵਸਥਾ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਹੈ ਕਿ ਉਹ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੋਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਜੋ ਕੁਝ ਦਿਓਗੇ ਸਭ ਸਵੀਕਾਰ, ਪਰ ਇੱਕ ਬੇਨਤੀ ਹੈ ਨਾਨਕ ਗਰੀਬ ਢਹਿ ਪਿਆ ਦੁਆਰਾ ਹਰ ਮੇਲ ਲਿਖੋ ਵਡਿਆਈ ਸੇ। ਸਤਿਗੁਰੂ ਜੀ ਕਿਰਪਾ ਕਰੋ ਤੁਹਾਡੇ ਦਰ ਤੇ ਡਿੱਗੇ ਖਾਂ, ਆਪਣੇ ਨਾਲ ਮਿਲਾ ਲਓ। ਇਸ ਤੋਂ ਅਗਲੀ ਬੇਨਤੀ ਕਿ ਇਹ ਜਿਹੜੀ ਪੀੜਾ ਹੈ ਦਰਸ਼ਨਾਂ ਦੀ ਬਿਰਹਾ ਦੀ, ਇੱਕ ਤਾਂ ਸੰਗਤ ਜੀ ਮੈਂ ਕਹਿੰਦਾ ਉਹ ਖੁਸ਼ਕਿਸਮਤ ਸਰੀਰ ਨੇ ਜਿਨ੍ਹਾਂ ਅੰਦਰ ਰੱਬ ਨੇ, ਕਦੀ ਨਾ ਕਦੀ ਜਗਿਆਸਾ ਉੱਠੀ ਪੈਂਦੀ ਵੀ ਕਾਹਦੇ ਵਾਸਤੇ ਆਏ ਖਾਂ, ਤੇ ਜਿਨ੍ਹਾਂ ਅੰਦਰ ਕਦੀ ਫੁਰਨਾ ਹੀ ਨਹੀਂ ਉੱਠਿਆ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਦਵਾਈ ਵੀ ਤਾਂ ਕੰਮ ਕਰਦੀ ਹੈ ਜੇ ਬੌਡੀ ਸਾਥ ਦੇ ਤਾਂ। ਦੇਖੋ ਡਾਕਟਰ ਹਸਪਤਾਲ ਵਿੱਚ ਇਲਾਜ ਕਰਦੇ, ਦਵਾਈਆਂ ਮੌਜੂਦ ਨੇ, ਸਭ ਕੁਝ ਕੋਲ ਹੈ, ਪਰ ਉਹ ਅੱਗੋਂ ਇਹ ਸ਼ਬਦ ਕਹਿਣ ਲੱਗ ਪਏ ਸੁਣਿਆ ਜਾਂਦਾ ਕਿ ਬੋਡੀ ਰਿਸਪੋਂਸ ਨਹੀਂ ਕਰ ਰਹੀ, ਬੋਡੀ ਸਾਥ ਨਹੀਂ ਦੇ ਰਹੀ, ਦਵਾਈ ਤਾਂ ਕੰਮ ਕਰੇਗੀ। ਸੰਗਤ ਜੀ, ਜਿਸ ਹਿਰਦੇ ਵਿੱਚ ਪ੍ਰੇਮ ਦਾ ਕਿਣਕਾ ਹੀ ਕੋਈ ਨਹੀਂ, ਉਹਦੀ ਬੋਡੀ ਸਾਥ ਨਹੀਂ ਦਿੰਦੀ, ਵੀ ਇੱਥੇ ਸੱਚਾ ਗੁਰੂ ਕੀ ਕਰੇਗਾ। ਸਤਿਗੁਰਾਂ ਦਾ ਇੱਕ ਵਚਨ ਹੈ, ਪੜ੍ਹਨੇ ਅਸੀਂ, ਵੈਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਛੋ। ਇਹ ਸ਼ਬਦ ਨੂੰ ਫਿਰ ਸੁਣਿਓ, ਜਿਹਦੇ ਅੰਦਰ ਪ੍ਰੇਮ ਦਾ ਹੀ ਵਿਛੋੜਾ ਪੈ ਗਿਆ, ਜਿਹਦੇ ਅੰਦਰ ਖਿੱਚਣਾ ਦੀ ਚੀਜ਼ ਹੀ ਕੋਈ ਨਹੀਂ। ਹੁਣ ਦੇਖੋ ਇੱਥੇ ਅਰਥ ਪ੍ਰਭੂ ਵਿਛੋੜਾ ਨਹੀਂ, ਕਿ ਜਿਸ ਵਸੀਲੇ ਰਾਹੀਂ ਮਾਲਕ ਨੇ ਮਿਲਣਾ ਉਹੀ ਕੁਛ ਨਹੀਂ ਅੰਦਰ। ਵੈਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਛੋ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਉਹ ਜਗਿਆਸੇ ਨਹੀਂ। ਇਸੇ ਕਰਕੇ ਮੈਨੂੰ ਪਤਾ ਬਿਰਹਾ ਬੜਾ ਵੱਡਾ ਦੁੱਖ ਹੈ ਜੀ, ਸੱਚੀ ਹੈ, ਬਿਰਹਾ ਅੰਦਰ ਨੂੰ ਤੜਫਾਉਂਦਾ ਹੈ। ਅਸੀਂ ਜਦੋਂ ਸਤਿਗੁਰਾਂ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ ਨਾ ਜੀ, ਖਾਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਅੱਜ ਅੰਮ੍ਰਿਤ ਵੇਲੇ ਬਚਨ ਪੜ੍ਹਦੇ ਆਇਆ, ਉਹਨਾਂ ਦਾ ਬਿਰਹਾ ਦੀ ਅੰਦਰ ਦੀ ਤਾਂਗ ਦੇਖੋ। ਦੋ ਤਿੰਨ ਆਪਾਂ ਸਲੋਕ ਲੈਂਦੇ ਹਾਂ ਸ਼ੇਖ ਫਰੀਦ ਜੀ ਦੇ, ਕਹਿੰਦੇ ਜਵਾਨੀ ਬੜੀ ਕੀਮਤੀ ਹੈ, ਇਹ ਦੁਬਾਰਾ ਲੱਭਦੀ ਵੀ ਨਹੀਂ। ਸੱਚ ਹੈ, ਜੋਬਨ ਚਲਾ ਜਾਏ ਤੇ ਬੁਢੇਪਾ ਇਹਨੂੰ ਹਰਾ ਜਾਂਦਾ ਜੀ, ਉਂਝ ਜਵਾਨੀ ਕਿਸੇ ਤੋਂ ਨਹੀਂ ਹਾਰਦੀ, ਕਿਸੇ ਦੀ ਪਰਵਾਹ ਨਹੀਂ ਕਰਦੀ। ਕਈ ਵਾਰੀ ਬੰਦਾ ਜੋਬਨ ਤੇ ਪੈਸੇ ਦੇ ਵਿੱਚ ਇੰਨਾ ਹੰਕਾਰੀ ਹੋ ਜਾਂਦਾ, ਆਪਣੇ ਜਨਮ ਦੇਣ ਵਾਲਿਆਂ ਦੀ ਪਰਵਾਹ ਨਹੀਂ ਕਰਦਾ, ਮੈਨੂੰ ਕਿਸੇ ਦੀ ਨਹੀਂ ਪਰਵਾਹ, ਇਹ ਸ਼ਬਦ ਵਰਤਦਾ, ਮੈਨੂੰ ਕਿਸੇ ਦੀ ਪਰਵਾਹ। ਜਿਹੜਾ ਬੰਦਾ ਕਿਸੇ ਤੋਂ ਨਿਹਾਰਦਾ, ਯਾਦ ਰੱਖਿਓ ਉਹਨੂੰ ਬੁਢੇਪਾ ਹਰਾਉਂਦਾ ਹੈ। ਉਂਝ ਬੁਢੇਪਾ ਕਮਜ਼ੋਰ ਹੈ, ਆਪਾਂ ਕਹਿੰਦੇ ਹਾਂ ਬੇਟਾ ਬੁਢੇਪਾ ਕਮਜ਼ੋਰੀ ਹੈ, ਨਹੀਂ ਪਿਆਰਿਓ, ਬੁਢੇਪਾ ਤਾਂ ਬੜਾ ਬਲਵਾਨ ਹੈ। ਜਰ ਆਈ ਜੋਬਨ ਹਾਰਿਆ, ਜਵਾਨੀ ਕਿਸੇ ਤੋਂ ਨਾ ਹਾਰੀ, ਬੁਢੇਪੇ ਨੇ ਹਰਾ ਦਿੱਤਾ। ਉਹਨਾਂ ਦਾ ਬਚਨ ਹੈ, ਕਹਿੰਦੇ ਜਵਾਨੀ ਚਲੀ ਜਾਏ ਬੰਦਾ ਪਛਤਾਉਂਦਾ ਹੈ, ਬਹੁਤ ਕੀਮਤੀ ਹੈ ਜੋਬਨ, ਪਰ ਕਹਿੰਦੇ ਜਵਾਨੀ ਨਾਲੋਂ ਕੀਮਤੀ ਵਾਹਿਗੁਰੂ ਜੀ ਦੀ ਮੁਹੱਬਤ ਹੈ। ਜਵਾਨੀ ਵੀ ਚਲੇ ਜਾਣ ਦਾ ਮੈਨੂੰ ਕੋਈ ਡਰ ਨਹੀਂ, ਡਰ ਇਹ ਹੈ ਕਿ ਵਾਹਿਗੁਰੂ ਤੇਰਾ ਪਿਆਰ ਨਾ ਕਿਤੇ ਹਿਰਦੇ ਚੋਂ ਨਿਕਲ ਜਾਏ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਤੇਰਾ ਪਿਆਰ ਨਾ ਜਾਏ, ਜਵਾਨੀ ਜਾਂਦੀ ਜਾਣ ਦਿਓ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਕਿੰਨੀਆਂ ਜਵਾਨੀਆਂ ਜਿਹੜੀਆਂ ਨੇ ਉਹ ਪ੍ਰਭੂ ਦੀ ਪ੍ਰੀਤ ਤੋਂ ਬਿਨਾਂ ਸੁੱਕ ਗਈਆਂ। ਸੱਚ ਹੈ, ਖੇੜਾ ਤਾਂ ਪਰਮਾਤਮਾ ਦੀ ਮੁਹੱਬਤ ਵਿੱਚ ਹੀ ਹੈ ਨਾ। ਉਹਨਾਂ ਦਾ ਇੱਕ ਦੋ ਬਚਨ ਅਸੀਂ ਹੋਰ ਲੈਂਦੇ ਹਾਂ। ਉਹ ਬਚਨ ਹੈ, ਚਿੰਤ ਖਟੋਲਾ ਵਾਣ ਦੁੱਖ ਬਿਰਹਾ ਗੁਰਮੁਖੋ, ਵਾਹਿਗੁਰੂ ਜੀ ਦੀ ਮਿਹਰ ਹੈ। ਬਾਬਾ ਜੀ ਨੇ ਤੇ ਇੱਕ ਸ਼ਬਦ ਹੋਰ ਵਰਤਿਆ, ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਨ ਮਸਾਨ। ਇਸ ਵਿੱਚ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਬਿਰਹਾ ਅੰਦਰ ਦੀ ਅਵਸਥਾ ਹੀ ਹੈ ਨਾ ਜੀ, ਵਾਸ਼ਨਾ ਵੀ ਤਾਂ ਅੰਦਰ ਦੀ ਅਵਸਥਾ ਫੁਰਨੀ ਨੇ, ਜਿਹੜੇ ਬੋਡੀ ਨੂੰ ਹਰਕਤ ਕਰਨ ਵਾਸਤੇ ਪ੍ਰੇਰਦੇ ਨੇ, ਉਹਨੂੰ ਕਾਮ ਕਹਿ ਲਓ, ਕ੍ਰੋਧ ਕਹਿ ਲਓ, ਲੋਭ ਕਹਿ ਲਓ, ਲਾਲਚ, ਜਿੰਨੀ ਮੰਦੀ ਵਾਸ਼ਨਾ ਹੈ ਉਹ ਵੀ ਤਾਂ ਅੰਦਰ ਦੀ ਇੱਕ ਖਿੱਚ ਹੈ, ਸਰੀਰ ਨੂੰ ਧੱਕਦੀ ਹੈ, ਪੁਸ਼ ਕਰਦੀ ਹੈ, ਤੂੰ ਇਸ ਪਾਸੇ ਤੁਰ। ਤੇ ਮਹਾਰਾਜ ਕਹਿੰਦੇ ਨੇ ਕਿ ਸਾਰੇ ਅੰਦਰ ਦੀਆਂ ਖਿੱਚਾਂ ਨਾਲੋਂ ਸਭ ਤੋਂ ਉੱਤਮ ਖਿੱਚ ਹੈ ਕਿ ਵਾਹਿਗੁਰੂ ਜੀ ਦਾ ਬਿਰਹਾ ਪੈਦਾ ਹੋ ਜਾਣਾ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਬਾਕੀ ਜਿਤਨੇ ਜਜ਼ਬੇ ਨੇ ਸਾਰਿਆਂ ਜਜ਼ਬਿਆਂ ਤੋਂ ਉੱਤਮ ਜਿਹੜਾ ਨਾ ਜੀ ਉਹ ਬਿਰਹਾ ਹੈ। ਇਹ ਕਿਉਂ? ਸਿਰਫ ਇੰਨੀ ਕੁ ਬੇਨਤੀ, ਬਾਬਾ ਜੀ ਨੇ ਦੋ ਬਚਨ ਹੀ ਕਹੇ ਨੇ ਕਿ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਸੁਲਤਾਨ ਦਰ ਤੇ ਪਾਤਸ਼ਾਹ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਨ ਮਸਾਨ। ਜਿਸ ਅੰਦਰ ਬਿਰਹਾ ਹੀ ਨਹੀਂ ਪੈਦਾ ਹੋਇਆ, ਉਹ ਧਰਤੀ ਤਾਂ ਇਸ ਤਰ੍ਹਾਂ ਜਿਵੇਂ ਸ਼ਮਸ਼ਾਨ ਘਾਟ ਵਿੱਚ ਰੋਜ਼ ਮੁਰਦੇ ਫੂਕੇ ਜਾਂਦੇ ਆ, ਉਹ ਸ਼ਮਸ਼ਾਨ ਭੂਮੀ। ਪਰ ਮੇਰੀ ਫਿਰ ਬੇਨਤੀ, ਜਿੰਨੀ ਕੁ ਮੇਰੀ ਸਮਝ ਪਈ, ਮੈਂ ਯਤਨ ਕੀਤਾ ਅਰਥ ਕਰਨ ਦਾ, ਪਰ ਇਹਨੂੰ ਖੰਗਤਾ ਨਾਲ ਲਿਜਾਣਾ ਕਿ ਬਿਰਹਾ ਸੁਲਤਾਨ ਕਿਉਂ ਹੈ, ਪਾਤਸ਼ਾਹ ਜਿਹੜਾ ਸਭ ਤੋਂ ਉੱਚੇ। ਕਾਮ ਵੀ ਇੱਕ ਜਜ਼ਬਾ ਹੈ, ਉਹ ਨਿਮਕ ਸਵਾਦ ਕਾਰਨ ਹੈ ਤੇ ਕਰੋੜਾਂ ਦਿਨਾਂ ਦਾ ਦੁੱਖ ਛੱਡ ਕੇ ਜਾਂਦਾ ਹੈ। ਲਾਲਚ ਇੱਕ ਜਜ਼ਬਾ ਹੈ, ਬੰਦਾ ਲਾਲਚ ਕੁਛ ਕਰਦਾ ਉਸਦਾ ਰਿਜ਼ਲਟ ਕਈ ਸਾਲ ਭੁਗਤਣਾ ਪੈ ਜਾਂਦਾ। ਕ੍ਰੋਧ ਇੱਕ ਜਜ਼ਬਾ ਹੈ ਨਾ, ਬੰਦਾ ਗੁੱਸੇ ਚ ਆਇਆ ਕਤਲ ਕਰਦਾ, ਕਿੰਨੇ ਸਾਲ ਜੇਲ੍ਹ ਦੇ ਵਿੱਚ ਗਲੀ ਜਾਂਦਾ ਬੰਦਾ। ਮੈਂ ਆਮ ਸੰਸਾਰੀ ਬੰਦੇ ਦੀ ਗੱਲ ਕਰ ਰਿਹਾ। ਮੋਹ ਵੀ ਇੱਕ ਜਜ਼ਬਾ ਹੈ, ਹੰਕਾਰ ਵੀ ਇੱਕ ਜਜ਼ਬਾ ਹੈ। ਇਹ ਜਿੰਨੇ ਜਜ਼ਬੇ ਨੇ ਇਹਨਾਂ ਦੇ ਆਉਣ ਤੋਂ ਬਾਅਦ ਪਛਤਾਵਾ ਦਾ ਨੁਕਸਾਨ ਹੁੰਦਾ, ਪਰ ਬਿਰਹਾ ਸੁਲਤਾਨ ਹੈ ਜਦੋਂ ਇਹ ਆ ਜਾਏ ਇਦੂ ਬਾਅਦ ਵਾਹਿਗੁਰੂ ਜੀ ਦਾ ਮਿਲਾਪ ਹੁੰਦਾ ਹੈ ਇਹ ਸੁਲਤਾਨ ਹੈ ਮਹਾਰਾਜ ਕਹਿੰਦੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਜਿਸ ਹਿਰਦੇ ਵਿੱਚ ਪਿਆਰ ਹੀ ਪੈਦਾ ਨਹੀਂ ਹੋਇਆ ਸੋ ਤਨ ਜਾਨ ਮਸਾਨ ਹੁਣ ਅਗਲੀ ਬੇਨਤੀ ਉਂਜ ਬਾਬਾ ਜੀ ਨਾ ਜੀ ਆਪਣੀ ਸਾਰੀ ਰਚਨਾ ਚ ਅੰਤਮ ਰਸਮ ਜਿਹੜੀ ਇਸਲਾਮ ਦੀ ਉਹਦਾ ਹੀ ਜ਼ਿਕਰ ਕਰਦੇ ਆ ਯਾਦ ਰੱਖਿਓ ਉਹ ਸੰਸਕਾਰ ਦੀ ਗੱਲ ਨਹੀਂ ਕਰਦੇ ਮੈਂ ਭੁੱਲਾਂ ਨਾ ਉਹ ਜਦੋਂ ਗੱਲ ਕਰਨਗੇ ਕਬਰ ਦੀ ਕਰਨਗੇ ਕਿ ਬੋਲੇ ਸੇਖ ਫਰੀਦ ਪਿਆਰੇ ਅੱਲਾਹ ਲੱਗੇ ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ ਕਬਰ ਚ ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ ਗੋਰ ਨਿਮਾਣੀ ਸੱਡ ਕਰੇ ਮਹਿਲ ਨਿਸੱਖਣ ਰਹਿ ਗਏ ਵਾਸਾ ਆਇਆ ਤਲ ਹੁਣ ਇਹ ਸਾਰੇ ਸ਼ਬਦ ਕਹਿ ਗਏ ਪਰ ਜਦੋਂ ਬਿਰਹਾਂ ਦੀ ਗੱਲ ਆਈ ਉੱਥੇ ਇਹ ਨਹੀਂ ਕਿਹਾ ਕਬਰਸਤਾਨ ਉੱਥੇ ਕਿਹਾ ਸ਼ਮਸ਼ਾਨ ਸ਼ਮਸ਼ਾਨ ਵਿੱਚ ਤਾਂ ਫੂਕਿਆ ਜਾਂਦਾ ਹਾਂ ਕਬਰ ਦੇ ਵਿੱਚ ਬੰਦਾ ਦਫਨਾ ਦਿੰਦੇ ਆ ਪਰ ਉਹਨੂੰ ਫੂਕਦੇ ਨਹੀਂ ਸ਼ਮਸ਼ਾਨ ਭੂਮੀ ਅਸੀਂ ਕਹਿੰਦੇ ਹਾਂ ਮਸਾਨ ਜਿੱਥੇ ਮੁਰਦੇ ਸਾੜੇ ਜਾਂਦੇ ਨੇ ਉਹ ਜ਼ਮੀਨ ਰੋਜ਼ ਤਪੀ ਰਹਿੰਦੀ ਹੈ ਮਹਾਰਾਜ ਕਹਿੰਦੇ ਨੇ ਉਹ ਹਿਰਦਾ ਜਿਸ ਵਿੱਚ ਬਿਰਹਾ ਨਹੀਂ ਇੱਕ ਤਾਂ ਮੁਰਦਾ ਹੈ ਤੇ ਸੱਚ ਹੈ ਉਹ ਇਸ ਤਰ੍ਹਾਂ ਤਪਦਾ ਜਿਵੇਂ ਸ਼ਮਸ਼ਾਨ ਭੂਮੀ ਤਪੀ ਜਾਂਦੀ ਹੈ ਮਹਾਰਾਜ ਜੀ ਨੇ ਇੱਥੇ ਬਚਨ ਕੀਤਾ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਖ ਗਏ ਕਮਲਾਏ ਫਿਰ ਉਸ ਬਿਰਹਾ ਨੂੰ ਬਿਆਨ ਕਰਦਿਆਂ ਉਹਨਾਂ ਬੜੇ ਪਿਆਰੇ ਬਚਨ ਕਹਿ ਇਹ ਵੀ ਸੰਗਤ ਜੀ ਵਾਹਿਗੁਰੂ ਕਿਰਪਾ ਕਰੇ ਮਸਕੀਨ ਸਾਹਿਬ ਗੱਲ ਬੜੀ ਕੋਟ ਕਰਦੇ ਸਨ ਉਹ ਕਹਿੰਦੇ ਹੁੰਦੇ ਸਨ ਕਿਉਂਕਿ ਉਹਨਾਂ ਦੇ ਸੁੱਖ ਅੱਜ ਵੀ ਯਾਦ ਆਉਂਦੇ ਆ ਉਹ ਕਹਿੰਦੇ ਸਨ ਕਿ ਜਿਵੇਂ ਇੱਕ ਬੱਚੀ ਵਿਆਹ ਤੋਂ ਬਾਅਦ ਸੁਹਾਗਣ ਬਣਦੀ ਹੈ ਸੁਹਾਗਣ ਤੋਂ ਬਾਅਦ ਜਦੋਂ ਉਹਨੇ ਮਾਂ ਬਣਨਾ ਹੈ ਉਹਦੇ ਵਾਸਤੇ ਇੱਕ ਪ੍ਰਕਿਰਿਆ ਬਣਾਈ ਹੈ ਪਰਮਾਤਮਾ ਨੇ ਪਰਮੇਸ਼ੁਰ ਨੇ ਬਣਾਈ ਹੈ ਨਾ ਸੁਹਾਗਣ ਨੇ ਮਾਂ ਬਣਨਾ ਹੈ ਉਹਨੂੰ ਪ੍ਰਸੂਤ ਦੀ ਪੀੜਾ ਵਿੱਚੋਂ ਲੰਘਣਾ ਪੈਣਾ ਪ੍ਰਸੂਤ ਦੀ ਪੀੜਾ ਤੋਂ ਬਿਨਾਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਕਹਿਣ ਲੱਗੇ ਜਿਹਨੇ ਕਰਤਾਰ ਦਾ ਮਿਲਾਪ ਹਾਸਲ ਕਰਨਾ ਹੈ ਬਿਰਹਾ ਦੀ ਪੀੜਾ ਵਿੱਚੋਂ ਲੰਘਣਾ ਪੈਣਾ ਹੈ ਇਹ ਪਰਮਾਤਮਾ ਦੀ ਖੇਡ ਹੈ ਉਹ ਇੱਕ ਐਸੀ ਪੀੜਾ ਹੈ ਹੁਣ ਬਾਬਾ ਜੀ ਜਦੋਂ ਬਚਨ ਕਰਦੇ ਆ ਬਾਬਾ ਫਰੀਦ ਸਾਹਿਬ ਉਹ ਇੱਕ ਉਹਨਾਂ ਦਾ ਬਚਨ ਮੈਂ ਜਿਹੜੀ ਤੁਕ ਸ਼ੁਰੂ ਕੀਤੀ ਸੀ ਚਿੰਤ ਖਟੋਲਾ ਜਿਹਨੂੰ ਆਪਾਂ ਖਾਟ ਕਹਿੰਦੇ ਹਾਂ ਮੰਜੀ ਕਹਿੰਦੇ ਪ੍ਰਭੂ ਜੀ ਇਸ ਜਨਮ ਚ ਮਿਲੇਗਾ ਕਿ ਨਹੀਂ ਬਸ ਇਹ ਚਿੰਤਾ ਹੀ ਮੰਜੀ ਬਣ ਗਈ ਹੈ ਤੇਰਾ ਵਿਛੋੜਾ ਦੀ ਚਿੰਤਾ ਮੰਜੀ ਹੈ ਚਿੰਤ ਖਟੋਲਾ ਖਟੋਲਾ ਦਰਦ ਖਾਟ ਵਾਣ ਦੁੱਖ ਤੇ ਪੁਰਾਣੇ ਸਮੇਂ ਤੁਹਾਨੂੰ ਪਤਾ ਵਾਣ ਨਾਲ ਮੰਜੀ ਉਣਦੇ ਸਾਂ ਬੁਣਦੇ ਸਾਂ ਕਹਿੰਦੇ ਨੇ ਤੇਰੇ ਵਿਛੋੜੇ ਦੇ ਦੁੱਖ ਦੇ ਵਾਣ ਦੇ ਨਾਲ ਮੰਜੀ ਉਣੀ ਹੈ ਤੇ ਮੰਜੀ ਦੇ ਉੱਤੇ ਤੁਲਾਈ ਬਣਾਈ ਏ ਤੇਰੇ ਬਿਰਹਾ ਦੀ ਮੇਰੇ ਮਾਲਕਾ ਕਦੀ ਮੇਰੇ ਮੰਜੇ ਵੱਲ ਝਾਤੀ ਤਾਂ ਮਾਰ ਤੇਰਾ ਦਰਵੇਸ਼ ਬੈਠਾ ਕਿਵੇਂ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਮੇਰੀ ਬੇਨਤੀ ਹੈ ਸਤਿਗੁਰੂ ਇਹ ਬਖਸ਼ਿਸ਼ ਕਰ ਰਿਹਾ ਕਿ ਵਾਹਿਗੁਰੂ ਜੀ ਮੇਰ ਕਰੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਏ ਜਿਸ ਅੰਦਰ ਹੋ ਜਾਂਦੀ ਹੈ ਕਿੰਨਾ ਸਕੂਨ ਮੈਂ ਇੱਕ ਸੂਫੀ ਦਰਵੇਸ਼ ਦੀ ਅੱਜ ਉਦਾਹਰਨ ਦੇਣੀ ਚਾਹੁੰਦਾ ਅਸੀਂ ਰਾਬੀ ਆਬ ਦਾ ਨਾਮ ਬਹੁਤ ਪ੍ਰਚਲਿਤ ਸਾਰੇ ਮੁਸਲਮਾਨ ਵੀਰ ਵੀ ਜ਼ਿਕਰ ਕਰਦੇ ਆ ਕਈ ਵਾਰੀ ਹਿੰਦੂ ਵੀਰ ਵੀ ਕਰਦੇ ਆ ਅਸੀਂ ਵੀ ਸੁਣਦੇ ਹਾਂ ਰਾਬੀਆ ਬਹੁਤ ਪਹੁੰਚੀ ਹੋਈ ਪਰਹੇਜ਼ਗਾਰ ਔਰਤ ਹੋਈ ਹੈ ਸੂਫੀ ਸਿਲਸਿਲੇ ਵਿੱਚ ਉਹਨੇ ਇੱਕ ਦਿਨ ਬਚਨ ਕੀਤਾ ਬੈਠੀ ਸੀ ਕਹਿੰਦੀ ਹੈ ਯਾ ਰੱਬ ਜਿਹਨੂੰ ਰੱਬ ਨੂੰ ਮਿਲਣ ਦੀ ਤਾਗ ਹੈ ਜਿਤਨੇ ਤੇਰੇ ਘਰ ਦੇ ਸੰਸਾਰ ਦੇ ਪਦਾਰਥ ਨੇ ਸੁਣਿਓ ਜਿੰਨੇ ਇਸ ਲੋਕ ਦੇ ਪਦਾਰਥ ਨੇ ਉਹ ਤੂੰ ਆਪਣੇ ਵੈਰੀਆਂ ਨੂੰ ਦੇ ਦੇ ਪਰਮਾਤਮਾ ਆਪਣੇ ਵੈਰੀਆਂ ਨੂੰ ਦੇ ਦੇ ਕਿਉਂਕਿ ਭੋਲੀ ਜਾਣਾ ਲੈ ਕੇ ਜਿਹੜੇ ਸੰਸਾਰ ਦੇ ਪਦਾਰਥ ਨੇ ਉਹ ਵੈਰੀਆਂ ਨੂੰ ਦੇ ਦੇ ਤੇ ਜਿਹੜੇ ਪਰਲੋਕ ਦੇ ਬਹਿਸ਼ਤ ਦੇ ਸੁੱਖ ਨੇ ਉਹ ਆਪਣੇ ਮਿੱਤਰਾਂ ਨੂੰ ਦੇ ਦੇ ਤੇ ਕੋਲ ਬੈਠੇ ਨੇ ਪੁੱਛਿਆ ਵੀ ਆਪਣੇ ਲਈ ਕੀ ਮੰਗਣੀ ਹੈ ਕਹਿੰਦੀ ਮੈਂ ਤਾਂ ਕਹਿੰਦੀ ਹਾਂ ਬਸ ਤੂੰ ਮੇਰੇ ਵਾਸਤੇ ਇਕੱਲਾ ਹੀ ਬੜਾ ਹੈ ਦੇਖੋ ਸ਼ਬਦ ਕੈਸੇ ਕਮਾਲ ਦੇ ਡਾਕਟਰ ਨੇਕੀ ਸਾਹਿਬ ਨੇ ਇਹਨੂੰ ਕੋਟ ਕੀਤਾ ਵਿਸ਼ਵ ਅਰਦਾਸ ਵਿੱਚ ਮੈਂ ਚਲੋ ਕਿਤਾਬ ਦਾ ਹਵਾਲਾ ਦੇ ਦੇਣਾ ਜਿੰਨੇ ਸੰਸਾਰਕ ਪਦਾਰਥ ਨੇ ਆਪਣੇ ਵਿਰੋਧੀਆਂ ਨੂੰ ਦੇ ਦੇ ਜਿੰਨੇ ਬਹਿਸ਼ਤ ਦੇ ਪਰਲੋਕ ਦੇ ਸਵਰਗ ਦੇ ਸੁੱਖ ਨੇ ਉਹ ਆਪਣੇ ਮਿੱਤਰਾਂ ਨੂੰ ਦੇ ਦੇ ਮੈਨੂੰ ਨਾ ਲੋਕ ਦਾ ਸੁੱਖ ਚਾਹੀਦਾ ਨਾ ਪਰਲੋਕ ਦਾ ਸੁੱਖ ਚਾਹੀਦਾ ਮੈਨੂੰ ਸਿਰਫ ਤੂੰ ਚਾਹੀਦਾ ਹੈ ਤੇ ਸਵਾਲ ਕਰਨ ਵਾਲੇ ਨੇ ਪੁੱਛ ਰਿਹਾ ਅੰਮਾ ਨਮਾਜ਼ ਕਦੋਂ ਪੜ੍ਹਦੀ ਹੈ ਮੈਂ ਕਥਾ ਕਰ ਰਿਹਾ ਪਰ ਯਾਦ ਰੱਖਿਓ ਕਈ ਵਾਰੀ ਹੁਣ ਹਰ ਸਰੋਤਾ ਸੁਣਦਾ ਸਭ ਕਈ ਬਹੁਤ ਭਾਵਨਾ ਸੁਣਦੇ ਆ ਕਈਆਂ ਦੇ ਮਨ ਚ ਇਹੀ ਹੁੰਦਾ ਵੀ ਕੋਈ ਨਾ ਕੋਈ ਹੁਣ ਵਿੱਚੋਂ ਗੱਲ ਲੱਭਾਂਗੇ, ਵੈਸੇ ਮੈਨੂੰ ਗੱਲ ਕਰਨੀ ਨਹੀਂ ਚਾਹੀਦੀ, ਕਿਉਂਕਿ ਜਿਹੜਾ ਬੰਦਾ ਵਿਰੋਧੀ ਹੁੰਦਾ ਨਾ, ਯਾਦ ਰੱਖਿਓ ਜਿੰਨੇ ਮਰਜ਼ੀ ਚੰਗੇ ਹੋ ਜਾਓ ਉਹਨੇ ਮਰਦੇ ਦਮ ਤੱਕ ਵਿਰੋਧੀ ਹੀ ਰਹਿਣਾ ਹੈ। ਰੱਬ ਮਿਹਰ ਕਰੇ ਬੰਦੇ ਨੂੰ ਵਿਰੋਧੀ ਬਣ ਕੇ ਵਿਰੋਧ ਕਰਨ ਦੀ ਅਕਲ ਨਾ ਆਵੇ, ਬੰਦਾ ਵਿਰੋਧੀ ਬਣ ਕੇ ਵਿਰੋਧ ਨਾ ਕਰੇ, ਬੰਦਾ ਉਸਾਰੂ ਬਿਰਤੀ ਲੈ ਕੇ ਵਿਰੋਧ ਕਰੇ। ਇਹ ਲਫ਼ਜ਼ ਬੜੇ, ਫਿਰ ਮੈਂ ਦੁਹਰਾ ਦੇਣਾ, ਉਸਾਰੂ ਬਿਰਤੀ ਨਾ। ਉਹਨੂੰ ਪੁੱਛਿਆ ਫਿਰ ਤੂੰ ਕਦੋਂ ਨਮਾਜ਼ ਪੜ੍ਹਨੀ ਹੈ, ਸਵਾਲ ਕਰਨ ਵਾਲੇ ਨੇ ਕਿਹਾ ਤੇਰਾ ਅਨੁਭਵ ਹੈ ਰੱਬ ਦੇ ਆਇਆ ਜਾਂ ਉਹਦੇ ਤੋਂ ਬਾਅਦ, ਜਾਣ ਤੋਂ ਬਾਅਦ? ਸਵਾਲ ਸੀ ਪਰਮਾਤਮਾ ਦੇ ਆਇਆ ਕਿ ਉਹਦੇ ਜਾਣ ਤੋਂ ਬਾਅਦ, ਤੇ ਰਾਬੀਆ ਬਸਰੀ ਕਹਿੰਦੀ ਹੈ ਜਦੋਂ ਆ ਜਾਂਦਾ। ਸਵਾਲ ਕਰਨ ਵਾਲਾ ਕਹਿੰਦਾ ਉਹਦੇ ਆਉਣ ਦੀ ਨਿਸ਼ਾਨੀ ਕੀ, ਉਹਦੇ ਆਉਣ ਦੀ ਤਾਂਘ ਕੀ? ਕਹਿੰਦੇ ਸਾਰਾ ਦਿਨ ਆਮ ਜੀਵਨ ਜੀਨੇ ਆ, ਗੱਲਾਂ ਕਰਨੇ ਆ, ਹੱਸਨੇ ਆ, ਖੇਡਨੇ ਆ, ਪਰ ਜਦੋਂ ਉਹ ਆਵੇ ਉਦੋਂ ਮੇਰੀਆਂ ਤਣਾਵਾਂ ਅੰਦਰੋਂ ਖਿੱਚੀਆਂ ਜਾਂਦੀਆਂ ਨੇ, ਉਦੋਂ ਰੋਮ ਰੋਮ ਮੇਰਾ ਕੰਡਿਆਂ ਦੀ ਤਰ੍ਹਾਂ ਖੜਾ ਹੋ ਜਾਂਦਾ। ਮੈਂ ਆਪਣੇ ਆਪ ਨੂੰ ਰੋਕਣਾ ਚਾਹ ਤੇ ਤਾਂ ਵੀ ਨਹੀਂ ਰੋਕ ਸਕਦੀ, ਮੇਰੇ ਨੇਤਰਾਂ ਵਿੱਚੋਂ ਜ਼ਾਰੋ ਜ਼ਾਰ ਨੀਰ ਆਪਣੇ ਆਪ ਨਿਕਲਣ ਲੱਗ ਪੈਂਦਾ ਹੈ ਜਦੋਂ ਤਣਾਵਾਂ ਖਿੱਚੀਆਂ ਜਾਣ, ਬਾਕੀ ਸਾਰੇ ਪਾਸੇ ਭੁੱਲ ਜਾਣ, ਕੇਵਲ ਮਹਿਬੂਬ ਦੀ ਖਿੱਚ ਪੈਦਾ ਹੋ ਜਾਏ। ਮੈਨੂੰ ਲੱਗਦਾ ਮੇਰੀ ਸਿਹਤ ਤੇ ਸਾਈਂ ਆ ਗਿਆ ਹੈ। ਮੈਂ ਬੇਨਤੀ ਕਰਾਂ ਜਦੋਂ ਅਨੁਭਵ ਹੈ, ਗੁਰੂ ਸਾਹਿਬ ਅੱਜ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਨੇ, ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁੱਖ ਹੋਏ, ਮੈਨੂੰ ਸਿਰਫ ਤੁਹਾਡਾ ਦਰਸ਼ਨ ਚਾਹੀਦਾ, ਉਹ ਤੋਂ ਬਿਨਾਂ ਕੋਈ ਸੁੱਖ ਨਹੀਂ। ਇਸੇ ਕਰਕੇ ਗੁਰੂਦੇਵ ਜੀ ਨੇ ਕਿਹਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ ਜੋ ਤ੍ਰਿਖਾ ਵੰਤ ਬਿਨ ਨੀਰ। ਇਹ ਵੀ ਗੁਰੂ ਰਾਮਦਾਸ ਜੀ ਦਾ ਬਚਨ, ਇੱਕ ਬਚਨ ਤੁਸੀਂ ਰੋਜ਼ ਪੜ੍ਹਦੇ ਹੋ, ਹਜ਼ੂਰ ਦਾ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ। ਸਤਿਗੁਰਾਂ ਨੇ ਪਹਿਲਾ ਬਚਨ ਕੀਤਾ ਜੀ ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁੱਖ ਹੋਏ, ਤੁਹਾਡੇ ਦਰਸ਼ਨਾ ਸੁੱਖ ਹੈ। ਤੇ ਅਗਲਾ ਬਚਨ ਹਮਰੀ ਬੇਦਨ ਤੂੰ ਜਾਣਤਾ ਮੇਰੇ ਸ਼ਾਹਾ ਅਵਰ ਕਿਆ ਜਾਣਨਾ ਖੋਏ, ਮੇਰੀ ਪੀੜਾ ਨੂੰ ਤੂੰ ਜਾਣਨਾ। ਮੈਂ ਸੰਗਤ ਜੀ ਸਿਰਫ ਇੱਥੇ ਇੱਕ ਦੋ ਬੇਨਤੀਆਂ ਕਰਨਾ, ਇਹ ਲੋਕਾਂ ਵਾਸਤੇ ਤੇ ਮਜ਼ਾਕ ਹੀ ਹੈ ਨਾ ਜੀ। ਵਾਹਿਗੁਰੂ ਕਿਰਪਾ ਕਰੇ ਜਿਸ ਅੰਦਰ ਦਰਸ਼ਨਾਂ ਦੀ ਬਿਰਹਾਂ ਦੀ ਕਾਂਗ ਉੱਠ ਪਵੇ, ਲੋਕ ਉਹਨੂੰ ਸਮਝਦੇ ਥੋੜਾ ਵਾ। ਗੁਰੂ ਸਾਹਿਬ ਦੀ ਬਾਣੀ ਚ ਇੱਥੋਂ ਤੱਕ ਕਿ ਮੇਰੇ ਬਾਬਾ ਧੰਨ ਗੁਰੂ ਨਾਨਕ ਸਾਹਿਬ ਜਗਤ ਗੁਰੂ ਪਿਤਾ ਜੀ ਨੂੰ ਸ਼ਬਦ ਕਹਿ ਛੱਡੋ, ਇਹ ਪਾਗਲ ਹੈ, ਦੀਵਾਨਾ ਹੈ, ਸ਼ਦਾਈ ਹੈ। ਬਾਬਾ ਜੀ ਨੇ ਕਿਹਾ ਮੈਂ ਸ਼ਦਾਈ ਨਹੀਂ, ਮੈਂ ਪਿਆਰੇ ਦੀ ਤਿਆਂਗ ਤਾਂਗ ਦੇ ਵਿੱਚ ਬੋਰਾ ਹੋ ਗਿਆ ਹਾਂ। ਕੋਈ ਅੱਖ ਹੈ ਭੂਤਨਾ ਕੋ ਕਹੇ ਬਿਤਾਲਾ, ਮੇਰੀ ਬੇਦਨ ਤਾਂ ਤੂੰ ਜਾਣਨਾ। ਇਹ ਤਾਂ ਲੋਕ ਭੂਤਨਾ ਸ਼ਦਾਈ ਕਹਿੰਦੇ ਆ। ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਹੋਂ ਹਰ ਬਿਨ ਔਰ ਨਾ ਜਾਣਾ। ਇੱਥੋਂ ਤੱਕ ਪਰਿਵਾਰ ਨੂੰ ਵੀ ਸਮਝ ਨਹੀਂ ਪਈ। ਸਤਿਗੁਰਾਂ ਨੇ ਬਾਣੀ ਚ ਕਿਹਾ ਵੈਦ ਬੁਲਾਇਆ ਵੈਦ ਕੀ, ਜਦੋਂ ਇਹ ਬਿਰਹਾ ਦੀ ਪੀੜਾ ਉੱਠੀ ਪਰਿਵਾਰ ਨੇ ਵੀ ਵੈਦ ਬੁਲਾਇਆ ਵੀ ਇਹਨਾਂ ਦਾ ਇਲਾਜ ਕਰੋ। ਵੈਦ ਬੁਲਾਇਆ ਵੈਦਗੀ ਪਕੜ ਢੋਲੇ ਬਾਂਹ, ਵੈਦ ਨਬਜ਼ ਦੇਖਦਾ ਪਿਆ ਪਰ ਭੋਲਾ ਵੈਦ ਨਾ ਜਾਣੀ, ਕਰਕ ਕਲੇਜੇ ਮਾਹੀ, ਇਸ ਵੈਦ ਨੂੰ ਪਤਾ ਹੀ ਨਹੀਂ ਉਹ ਪੀੜਾ ਫਿਜ਼ੀਕਲ ਤੋਰਾ ਹੈ, ਉਹ ਕਿਸੇ ਦਵਾਈ ਨਾਲ ਥੋੜਾ ਠੀਕ ਹੋਣੀ ਹੈ। ਬਾਬਾ ਜੀ ਤਾਂ ਕਹਿੰਦੇ ਫਰੀ ਕਬੀਰ ਸਾਹਿਬ ਦਾ ਬਚਨ ਹੈ, ਬਿਰੋਂ ਭੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ। ਸਤਿਗੁਰਾਂ ਨੇ ਬਚਨ ਕੀਤੇ ਕਿ ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂ, ਭੋਲਾ ਵੈਦ ਨਾ ਜਾਣੀ ਕਰਕ ਕਰੀਜੇ ਮਾਹੇ, ਉਸ ਦਰਦ ਨੂੰ ਸਿਰਫ ਉਹ ਜਾਂਦਾ ਹਮਰੀ ਬੇਦਨ ਹਰ ਪ੍ਰਭ ਜਾਣੈ, ਉਹ ਜਾਣਦਾ ਹੋਰ ਕਿਸੇ ਜਿੰਨਾ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ। ਇਹ ਆਮਦਣੀ ਦਾ ਫੋੜਾ ਹੁੰਦਾ ਜੀ ਉਮਰ ਥਲ, ਜਿਹਨੂੰ ਆਪਾਂ ਕਹਿੰਦੇ ਨਸ਼ਾ ਕਰਨ ਵਾਲਿਆਂ ਦੇ ਅੰਦਰ ਹੋ ਜਾਂਦਾ ਜੀ, ਬੜੀ ਪੀੜਾ ਹੁੰਦੀ ਇਹਦੀ, ਉਹਨੂੰ ਸਤਿਗੁਰਾਂ ਨੇ ਸ਼ਬਦ ਵਰਤਿਆ ਉਮਰ ਥਲ, ਜਿਸ ਦੇ ਆਂਤੜੀ ਵਿੱਚ ਫੋੜਾ ਹੈ। ਹੋਰ ਸੌਖੀ ਬੇਨਤੀ ਕਰਦੇ ਹਾਂ, ਵਾਹਿਗੁਰੂ ਕਰੇ ਸਭ ਨੂੰ ਅਰੋਗਤਾ ਮਿਲੇ, ਜਿਸ ਦੇ ਸਿਰ ਦੇ ਵਿੱਚ ਟਿਊਮਰ ਹੈ ਉਸ ਦੀ ਪੀੜਾ ਨੂੰ ਸਿਰਫ ਉਹ ਜਾਣਦਾ ਜਿਹਦੇ ਤੇ ਬੀਤ ਦੀ ਹੈ। ਸਤਿਗੁਰੂ ਕਹਿੰਦੇ ਬਿਰਹਾ ਦੀ ਪੀੜਾ ਜਾਂ ਮੈਂ ਜਾਣਨਾ ਤਾਂ ਜਾਂ ਮੇਰਾ ਸਾਈਂ ਜਾਣਦਾ। ਇਹ ਸਤਿਗੁਰਾਂ ਨੇ ਬਚਨ ਕੀਤੇ ਕਿ ਦਰਸ਼ਨਾਂ ਦੀ ਤਾਂਘ ਲਈ। ਅੱਗੇ ਫਿਰ ਸਤਿਗੁਰੂ ਮਿਹਰ ਕਰ ਰਹੇ ਹਨ, ਇਹ ਦੋ ਤੁਕਾਂ ਸਤਿਗੁਰਾਂ ਨੇ ਰਹਾਉ ਦੀਆਂ ਉਚਾਰਨ ਕੀਤੀਆਂ ਹਨ।
ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ,
ਸਾਚਾ ਸਾਹਿਬ ਲਫ਼ਜ਼ੀ ਅਰਥ ਸਾਚਾ ਦਾ ਸਾਚੀ ਕਰਾਂਗੇ, ਸਾਹਿਬ ਦਾ ਲਫ਼ਜ਼ੀ ਅਰਥ ਹੈ ਮਾਲਕ, ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ, ਮੇਰੇ ਮਾਲਕ ਤੂੰ ਸੱਚ ਹੈ, ਮੇਰੇ ਪਾਤਸ਼ਾਹ ਤੁਸੀਂ ਸੱਚ ਹੋ। ਤੇ ਸੰਗਤ ਜੀ ਯਾਦ ਰੱਖਿਓ, ਸਾਹਿਬ ਲਫ਼ਜ਼ ਪਰਸ਼ੀਅਨ ਦਾ ਹੈ, ਪੰਜਾਬੀ ਵਿੱਚ ਇਹਨੂੰ ਬਹੁਤ ਵਰਤਨੇ ਅਸੀਂ, ਗੁਰੂ ਘਰ ਚ ਤਾਂ ਬਹੁਤ ਵਰਤਿਆ ਜਾਂਦਾ। ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ, ਜਦੋਂ ਹਿੰਦੂ ਵੀਰ ਆਪਣੇ ਤੀਰਥ ਦਾ ਜ਼ਿਕਰ ਕਰਦੇ ਨੇ ਤੇ ਉਹ ਸਾਹਿਬ ਸ਼ਬਦ ਨਹੀਂ ਵਰਤਦੇ, ਉਹ ਜੀ ਸ਼ਬਦ ਵਰਤਦੇ ਆ ਜ਼ਿਆਦਾ। ਗੰਗਾ ਜੀ, ਗੋਦਾਵਰੀ ਜੀ, ਜਮੁਨਾ ਜੀ, ਸਰਸਵਤੀ ਜੀ, ਕੇਦਾਰਨਾਥ ਜੀ, ਬਦਰੀਨਾਥ ਜੀ, ਕਾਂਸ਼ੀ ਜੀ, ਜਗਨਨਾਥਪੁਰੀ ਜੀ। ਪਰ ਸੰਗਤ ਜੀ, ਜਦੋਂ ਅਸੀਂ ਆਮ ਵਾਲਾ ਇਹਦਾ ਕਥਾ ਨਾਲ ਸੰਬੰਧ ਨਹੀਂ, ਸਿਰ ਲਫ਼ਜ਼ ਸਾਹਿਬ ਆ ਗਿਆ ਤਾਂ ਸੰਗਤ ਜੀ ਅਸੀਂ ਇੰਨਾ ਸ਼ਬਦ ਵਰਤਨੇ ਆ, ਇਹ ਸਤਿਕਾਰ ਵਜੋਂ ਵੀ ਵਰਤਿਆ ਜਾਂਦਾ, ਮਾਲਕ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ। ਜਿਵੇਂ ਅਸੀਂ ਗੁਰਦੁਆਰਾ ਸਾਹਿਬ ਸ਼ਬਦ ਵਰਤਨੇ ਆ, ਚੌਰ ਸਾਹਿਬ ਸ਼ਬਦ ਵਰਤਨੇ ਆ, ਪੀੜਾ ਸਾਹਿਬ ਸ਼ਬਦ ਵਰਤਨੇ ਆ, ਗੁਰੂ ਸਾਹਿਬ ਸ਼ਬਦ ਵਰਤਨੇ ਆ। ਸੰਗਤ ਜੀ, ਇਹ ਸਾਹਿਬ ਸ਼ਬਦ ਬਹੁਤ ਸਤਿਕਾਰਯੋਗ ਹੈ। ਇੱਥੇ ਸਤਿਗੁਰੂ ਕਹਿੰਦੇ ਨੇ, ਇੱਥੇ ਸਾਹਿਬ ਦਾ ਅਰਥ ਹੈ ਮਾਲਕ, ਮੇਰੇ ਵਾਹਿਗੁਰੂ ਮਾਲਕ ਜੀ ਤੁਸੀਂ ਸੱਚ ਹੋ ਤੇ ਆਪ ਸਦੀਵ ਕਾਰ ਰਹਿਣ ਵਾਲੇ ਹੋ।
ਤੇਰਾ ਕੀਆ ਸੱਚ ਸਭ ਹੋਏ,
ਅਗਲਾ ਬਚਨ ਨੇ ਤੇਰਾ ਕੀਤਾ ਹੋਇਆ ਸਭ ਸੱਚ ਹੈ। ਪਰ ਮਹਾਰਾਜ ਕਹਿੰਦੇ ਕੂੜ ਰਾਜਾ ਕੂੜ ਪਰਜਾ, ਇੱਥੇ ਸੱਚ ਦਾ ਅਰਥ ਹੈ ਤੁਹਾਡੇ ਕੀਤੇ ਵਿੱਚ ਕੋਈ ਉਕਾਈ ਨਹੀਂ, ਕੋਈ ਊਣਤਾ ਹੀ ਨਹੀਂ, ਜੋ ਤੁਸੀਂ ਕਰ ਦਿੱਤਾ ਉਹ ਪੂਰਾ ਹੈ, ਤੇਰੇ ਕੀਤੇ ਚ ਕੋਈ ਨੁਕਸ ਨਹੀਂ ਕਰ ਸਕਦਾ, ਤੁਸੀਂ ਆਪ ਸੱਚ ਹੋ, ਸਦੀਵ ਕਾਰ ਰਹਿਣ ਵਾਲੇ ਹੋ, ਤੁਹਾਡਾ ਕੀਤਾ ਹੋਇਆ ਵੀ ਸੱਚ ਹੈ, ਉਹ ਚ ਕੋਈ ਊਣਤਾ ਹੀ ਨਹੀਂ।
ਝੂਠਾ ਕਿਸ ਕਉ ਆਖੀਐ ਸ਼ਾਹ,
ਹੇ ਵਾਹਿਗੁਰੂ ਜੀ ਕਿਸ ਗੱਲ ਨੂੰ ਲੈ ਕੇ ਆਪਾਂ ਝੂਠਾ ਕਹੀਏ, ਕਿਸ ਨੂੰ ਆਖੀਏ, ਕਿਉਂਕਿ ਆਪ ਜੀ ਹੀ ਸਭ ਥਾਵਾਂ ਤੇ ਵਰਦੇ ਹੋ।
ਦੂਜਾ ਨਾਹੀ ਕੋਈ,
ਆਪ ਜੀ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਕਿ ਜਿਸ ਨੂੰ ਆਪਾਂ ਕਹਿ ਸਕੀਏ, ਨਹੀਂ ਹਰ ਪਾਸੇ ਤੁਸੀਂ ਆਪ ਹੀ ਹੋ, ਸਰਬ ਵਿਆਪਕ ਹੋ,
ਸਭਨਾ ਵਿੱਚ ਤੂੰ ਵਰਤਦਾ ਸ਼ਾਹ।
ਹੇ ਮੇਰੇ ਪਾਤਸ਼ਾਹ ਜੀ, ਚੰਗੇ ਨੇ, ਮੰਦੇ ਨੇ, ਮਾੜੇ ਨੇ, ਭਲੇ ਨੇ, ਕੋਈ ਐਸਾ ਨਹੀਂ ਜਿਨ੍ਹਾਂ ਵਿੱਚ ਤੁਸੀਂ ਨਹੀਂ ਵਰਤਦੇ, ਸਾਰਿਆਂ ਵਿੱਚ ਵਰਤਦੇ ਨਾ ਜੀ। ਦੇਖੋ ਇੱਥੋਂ ਤੱਕ ਚੰਗਿਆਂ ਵਿੱਚ ਵੀ ਅਵਲ ਅੱਲਾਹ, ਸਭ ਤੋਂ ਪਹਿਲਾਂ ਅਵਲ ਅੱਲਾਹ, ਸਭ ਤੋਂ ਪਹਿਲਾਂ ਅੱਲਾਹ, ਆਪਾਂ ਬਾਣੀ ਚ ਪੜ੍ਹਨੇ ਆ, ਆਪੀ ਨੇ ਆਪ ਸਾਜਿਓ, ਪਹਿਲਾਂ ਆਪ, ਫਿਰ ਉਹਨੇ ਨਾਮ ਪੈਦਾ ਕੀਤਾ। ਤੇ ਭਗਤ ਕਬੀਰ ਸਾਹਿਬ ਕਹਿੰਦੇ ਅਵਲ ਅੱਲਾਹ, ਸਭ ਤੋਂ ਪਹਿਲਾਂ ਅੱਲਾਹ, ਨੂਰ ਪਾਇਆ ਫਿਰ ਉਹਨੇ ਸ਼ਬਦ ਦੀ ਬਰਕਤ ਕੀਤੀ, ਆਪਣੇ ਨੂਰ ਤੋਂ ਕੀ ਪੈਦਾ ਕੀਤਾ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਕਿਹੜਾ ਚੰਗਾ ਤੇ ਕਿਹੜਾ ਮੰਦਾ। ਸੰਗਤ ਜੀ ਦੇਖੋ, ਜਪਜੀ ਸਾਹਿਬ ਪੜ੍ਹਨੇ ਆ, ਇੱਕ ਤੇ ਪੌੜੀ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਆ ਪੂਰੇ ਧਰਮਾਂ ਦੀਆਂ ਜਿਹੜੀਆਂ ਪਦਤੀਆਂ ਨਾ, ਗੁਰੂ ਸਾਹਿਬ ਤੋਂ ਕੁਰਬਾਨ ਜਾਈਏ, ਜੇ ਕੋਈ ਪੁੱਛੇ ਵੀ ਧਰਮ ਦੀ ਸਾਧਨਾ ਵਾਸਤੇ ਕਿਹੜੀਆਂ ਕਿਹੜੀਆਂ ਪਦਤੀਆਂ ਨੇ, ਕਿਹੜੇ ਕਿਹੜੇ ਕੀਲੇ ਤਰੀਕੇ ਨੇ, ਇਸ ਪੌੜੀ ਨੂੰ ਪੜ੍ਹ ਲਿਆ ਜੇ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਸਾਰਾ ਆ ਜਾਏਗਾ ਅਖੀਰ ਤੱਕ। ਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਾਹ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਤੁਹਾਡੀ ਕਾਰ ਭਲੀ ਹੈ, ਤੂੰ ਆਹ ਵਰਤਣਾ। ਹੁਣ ਅਗਲੀ ਪੌੜੀ ਚ ਜਿੰਨੇ ਅੱਜ ਦੀ ਸ਼ਬਦਾਵਲੀ ਵਰਤਣ, ਜਿਹੜੇ ਕ੍ਰਾਈਮ ਕਰਨ ਵਾਲੇ ਕਹਿੰਦੇ ਆ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਉਹਦੇ ਅਖੀਰ ਚ ਮਹਾਰਾਜ ਕਹਿੰਦੇ ਨੇ ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੇਰੀ ਹੈ ਇਹ, ਚੰਗੇ ਮੰਦੇ ਸਾਰੇ ਤੇਰੇ ਨੇ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ, ਇਹ ਤੇਰੇ ਹੁਕਮ ਜੀ ਖੇਡੀ ਜਾ ਰਹੇ ਨੇ, ਤੇ ਤੁਸੀਂ ਖੇਡ ਆਪ ਬਣਾਈਏ, ਜਿੰਨੀ ਦੇਰ ਤੱਕ ਖੇਡੇ ਓਨੀ ਦੇਰ ਤੱਕ ਹਾਰਨ ਵਾਲੇ ਨੇ, ਓਨੀ ਦੇਰ ਤੱਕ ਜਿੱਤਣ ਵਾਲੇ ਨੇ, ਜਿੱਦਣ ਖੇਡ ਉਚਾਰ ਦਿੱਤੀ ਨਾ ਹਾਰਨ ਵਾਲਾ ਰਹਿਣਾ ਤੇ ਨਾ ਕੋਈ ਜਿੱਤਣ ਵਾਲਾ ਰਹਿਣਾ, ਇਹ ਤੇਰੀ ਰਚਨਾ ਹੈ, ਸਾਰਿਆਂ ਵਿੱਚ ਤੁਸੀਂ ਆਪ ਵਰਤਦੇ ਹੋ।
ਸਭ ਤੁਝੇ ਧਿਆਵਹਿ ਦਿਨ ਰਾਤ,
ਤੇ ਸਾਰੀ ਸੰਸ੍ਰਿਸ਼ਟੀ ਦਿਨ ਰਾਤ ਵਾਹਿਗੁਰੂ ਜੀ ਤੁਹਾਨੂੰ ਧਿਆਉਂਦੀ ਹੈ। ਸੱਚ ਜੀ ਉਹ ਅਚਨਚੇਤ ਹੀ ਧਿਆਈ ਜਾਂਦੇ ਆ। ਬਾਬਾ ਸਤਿਗੁਰੂ ਗੁਰੂ ਰਾਮਦਾਸ ਦਾ ਬਚਨ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਨਹੀਂ। ਹੋਰ ਮਹਾਰਾਜ ਕਹਿੰਦੇ ਮੱਛੀਆਂ ਸਰੋਵਰ ਚ ਵਹਿੰਦੇ ਹਨ, ਆ ਪੰਛੀ ਚਿੜੀਆਂ ਚਹਿਕਦੀਆਂ ਨੇ ਜੀ, ਆ ਬਾਹਰ ਜਾਨਵਰ ਦੇਖਣੇ ਆ, ਧੰਨ ਗੁਰੂ ਰਾਮਦਾਸ ਬਚਨ ਕਰਦੇ ਨੇ, ਤੇਰੇ ਤੋਂ ਬਿਨਾਂ ਕਿਹੜਾ ਬੋਲਦਾ ਪਿਆ। ਇਹ ਸਾਰਿਆਂ ਵੀ ਤੁਸੀਂ ਆਪ ਹੀ ਵਰਦਿਓ, ਸਾਰੇ ਤੁਹਾਨੂੰ ਤਿਆਰ ਹੈ ਹਨ।
ਸਭ ਤੁਝ ਹੀ ਥਾ ਵੋ ਮੰਗਦੇ ਮੇਰੇ ਸ਼ਾਹ।
ਹੇ ਮੇਰੇ ਪਾਤਸ਼ਾਹ ਜੀ, ਇਹ ਸਾਰੇ ਜੀਵ ਤੇਰੇ ਥਾਂ ਦਰ ਤੋਂ ਮੰਗਦੇ ਨੇ। ਕੋਈ ਕੀਲ ਨਾਂ ਲੈ ਕੇ ਮੰਗ ਰਿਹਾ, ਕੋਈ ਨਾਂ ਲੈ ਕੇ ਮੰਗ ਰਿਹਾ, ਪਰ ਮੰਗਦੇ ਤਾਂ ਤੇਰੇ ਤੋਂ ਨੇ ਨਾ, ਤੇ ਤੂੰ ਬਖਸ਼ਿਸ਼ ਕਰਦਾ ਹੈ।
ਤੂੰ ਸਭਨਾ ਕਰੇ ਇੱਕ ਦਾਤ,
ਤੂੰ ਸਭਨਾ ਕਰੇ ਇੱਕ ਦਾਤ। ਈੜੀ ਸਿਹਾਰੀ ਕੱਕਾ ਮੁਕਤਾ ਇੱਕ, ਇਹਦਾ ਅਰਥ ਹੈ ਸਿਰਫ ਇੱਕ ਓਂਕਾਰ। ਫਿਰ ਬੇਨਤੀ ਹੈ, ਈੜੀ ਸਿਹਾਰੀ ਕੱਕੇ ਸਿਹਾਰੀ ਹੁੰਦੀ, ਫਿਰ ਕਈ ਹੋਣਾ ਸੀ। ਇੱਕ ਦਾਤ, ਦਾਤਾਂ ਦੇਣ ਵਾਲਾ ਸਿਰਫ ਅਕਾਲ ਪੁਰਖ ਵਾਹਿਗੁਰੂ ਇੱਕ ਤੂੰ ਹੈ, ਇਹ ਬਾਕੀ ਸਭ ਤੇਰੇ ਤੋਂ ਮੰਗਦੇ ਪਏ ਆ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਸਾਹਿਬ ਨੇ ਕਿਹਾ, ਦਾਦਾ ਦਾਤਾ ਏਕ ਹੈ ਸਭ ਕੋ ਦੇਵਨਖਾਰ, ਦਿੰਦਾ ਤੋਟ ਨਾ ਵੀ ਅਗੰਤ ਭਰੇ ਭੰਡਾਰ। ਇਹ ਸਾਰੇ ਤੇਰੇ ਥਾਵਾਂ ਤੋਂ ਮੰਗਦੇ ਨੇ, ਮੰਗਣ ਵਾਲਿਆਂ ਦੀ ਗਿਣਤੀ ਕੋਈ ਨੀ, ਦੇਣ ਵਾਲਾ ਇੱਕੋ, ਤੇ ਗੁਰਮੁਖੋ ਇੱਕੋ ਦੇਣ ਵਾਲਾ ਇੰਨਾ, ਮੰਗਣ ਵਾਲੇ ਮਰ ਜਾਂਦੇ ਆ, ਦੇਣ ਵਾਲਾ ਫਿਰ ਖਲੋਤਾ। ਦਿੰਦਾ ਦੇ ਲੈਂਦੇ ਤੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਇਹ ਸਭ ਨੂੰ ਤੁਸੀਂ ਆਪ ਇੱਕ ਵਾਹਿਗੁਰੂ ਜੀ, ਆਪ ਇੱਕ ਓਂਕਾਰ ਦਾਤਾਂ ਦੇ ਰਹੇ ਹੋ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ।
ਮੇਰੇ ਪਾਤਸ਼ਾਹ, ਇਹ ਸਾਰੇ ਤੇਰੇ ਵਿੱਚ ਨੇ, ਤੇਰੇ ਹੁਕਮ ਚ ਨੇ, ਇਹ ਕਿੱਥੇ ਬਾਹਰ ਜਾ ਸਕਦੇ? ਆਪ ਨਾਥ ਨਾਥੀ ਸਭ ਜਾਕੀ, ਇਹ ਨਕੇਲ ਪਾਈ ਹੈ ਸਾਰਿਆਂ ਨੂੰ ਜੀ, ਇਹ ਤੇਰੀ ਨਕੇਲ। ਇਹ ਆਪਾਂ ਵੈਸੇ ਭਰਮ ਚ ਹੁੰਦੇ ਹਾਂ ਕਿ ਆ ਬੰਦਾ ਬੜਾ ਤਾਕਤ ਵਾਲਾ, ਬੜਾ ਨਹੀਂ ਪਿਆਰਿਓ। ਚੇਤੇ ਰੱਖੋ ਜਿਹੜਾ ਅਸਮਾਨ ਤੇ ਵੀ ਉੱਡ ਜਾਂਦਾ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੇ ਨੱਕ ਵਿੱਚ ਵੀ ਰੱਬ ਨੇ ਨੱਥ ਪਾਈ ਹੈ, ਚੋਖਾ ਉੱਟੇ ਨਾ ਕਿਸੇ ਨੂੰ ਵੀ ਧਰਤੀ ਤੇ ਸੜ ਦਿੰਦਾ। ਧਰਤੀ ਉੱਪਰ ਕੋਟਗੜ ਕੀਤੀ ਗਈ ਬਜਾਏ, ਜੋ ਅਸਮਾਨ ਨਾ ਮਾਵਨੀ ਤੇਰ ਨੱਕ ਨੱਥਾਂ ਪਾਏ। ਸਾਰੇ ਤੇਰੇ ਹੁਕਮ ਵਿੱਚ ਹਨ,
ਤੁਝ ਤੇ ਬਾਹਰ ਕੋਈ ਨਾ ਹੈ।
ਆਪ ਜੀ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਸਾਰੇ ਆਪ ਜੀ ਦੇ ਹੁਕਮ ਵਿੱਚ ਹਨ।
ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸ਼ਾਹ।
ਮੇਰੇ ਪਾਤਸ਼ਾਹ, ਇਹ ਸਾਰੇ ਜੀ ਤੇਰੇ ਨੇ ਤੇ ਤੂੰ ਸਾਰਿਆਂ ਦਾ। ਕਿੰਨਾ ਪਿਆਰ ਭਰਿਆ ਬਚਨ ਹੈ ਜੀ। ਦੇਖੋ ਕਿ ਜਿਵੇਂ ਮਾਪੇ ਨੇ, ਆਪਾਂ ਫਿਰ ਵੀ ਕਹਿ ਸਕਦੇ ਹਾਂ ਵੀ ਇਹਨੂੰ ਵੱਧ ਪਿਆਰ ਕੀਤਾ, ਇਹਨੂੰ ਘੱਟ ਕੀਤਾ, ਕਹਿੰਦੇ ਵਾਹਿਗੁਰੂ ਜੀ ਇਹ ਸਾਰੇ ਤੇਰੇ ਨੇ, ਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਸਾਰਿਆਂ ਦਾ ਹੈ, ਇਕੱਲਾ ਸਭ ਨੂੰ ਪਿਆਰ ਕਰਦਾ ਹੈ।
ਸਭ ਤੁਝ ਹੀ ਮਾਹੇ ਸਮਾਹੇ,
ਤੇਰੇ ਚੋ ਪੈਦਾ ਹੋਏ ਨੇ, ਇੱਕ ਦਿਨ ਨਾ ਸਾਰਿਆਂ ਤੇਰੇ ਵੀ ਸਮਾ ਜਾਣਾ ਹੈ, ਤੇਰਾ ਬਣਾਇਆ ਤੇ ਤੇਰੇ ਵਿੱਚ ਹੀ ਲੀਨ ਹੋਵੇਗਾ।
ਸਭ ਨਾ ਕੀ ਤੂੰ ਆਸ ਹੈ ਮੇਰੇ ਪਿਆਰੇ।
ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਸਾਰਿਆਂ ਦੀ ਆਸ ਤੁਸੀਂ ਹੋ ਨਾ, ਸਭ ਕੋ ਆਸ ਹੈ ਤੇਰੀ ਬੈਠਾ, ਸਾਰਿਆਂ ਦੀ ਤੁਸੀਂ ਆਸ ਹੋ, ਯਕੀਨ ਭਰੋਸਾ ਹੋ।
ਸਭ ਤੁਝੇ ਧਿਆਵੈ ਮੇਰੇ ਸ਼ਾਹ।
ਮੇਰੇ ਪਾਤਸ਼ਾਹ, ਇਹ ਸਾਰੇ ਆਪ ਜੀ ਨੂੰ ਦਿਨ ਰਾਤ ਧਿਆਉਣਾ ਕਰਦੇ ਹਨ।
ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ।
ਹੁਣ ਗੁਰੂ ਰਾਮਦਾਸ ਬਖਸ਼ਿਸ਼ ਕਰ ਰਿਹਾ, ਬਸ ਆਹ ਕਿਤੇ ਬਖਸ਼ਿਸ਼ ਮਿਲ ਜਾਏ ਨਾ, ਗੁਰੂ ਸਾਹਿਬ ਜੀ ਕਿਰਪਾ ਕਰੋ, ਕਿਉਂਕਿ ਅਸੀਂ ਚਾਹੁੰਦੇ ਅਸੀਂ ਉਸ ਤਰ੍ਹਾਂ ਰਹੀਏ ਜਿਵੇਂ ਮੇਰਾ ਮਨ ਕਰਦਾ। ਹਾਂਜੀ, ਜੇ ਮੈਨੂੰ ਚੰਗਾ ਲੱਗਦਾ ਉਸ ਤਰ੍ਹਾਂ ਰਵਾਂ, ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਛੱਡ ਇਸ ਖੈੜੇ ਨੂੰ, ਵਾਹਿਗੁਰੂ ਜੀ ਅੱਗੇ ਅਰਦਾਸ ਕਰ, ਫਿਰ ਤੁਕ ਪੜੋ ਜੀ।
ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ।
ਮੇਰੇ ਪਿਆਰੇ, ਮੇਰੀ ਕੋਈ ਸ਼ਰਤ ਨਹੀਂ, ਜਿਵੇਂ ਤੈਨੂੰ ਚੰਗਾ ਲੱਗਦਾ ਬਸ ਉਸ ਤਰ੍ਹਾਂ ਰੱਖ ਲੈ, ਜਿਵੇਂ ਆਪ ਜੀ ਨੂੰ ਪਾਉਂਦਾ। ਜਿਉ ਭਾਵੈ ਤਿਉ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਜਿਉ ਜਾਨੂੰ ਤਿਉ ਰੱਖ ਹਰ ਪ੍ਰਭ ਤੇਰਿਆ। ਜਿਵੇਂ ਤੁਹਾਨੂੰ ਇਹ ਤੇ ਛੋਟੀ ਬੜੀ ਹੈ ਜੀ, ਇਹ ਤੇ ਕੰਡੀਸ਼ਨ ਕੋਈ ਨਹੀਂ, ਇਹ ਤਾਂ ਜੋ ਤੈਨੂੰ ਚੰਗਾ ਲੱਗਦਾ, ਇਹ ਪੂਰਨ ਸਮਰਪਣ ਹੈ। ਇਬਰਾਹਿਮ ਅਦਮ ਬਲਖੀ ਹੋਇਆ ਜੀ, ਇੱਕ ਦਰਵੇਸ਼, ਉਹਨੇ ਗੁਲਾਮ ਖਰੀਦ ਕੇ ਆਉਂਦਾ ਸੀ। ਮੈਂ ਸੰਖੇਪ ਚ ਕਹਿੰਦਾ, ਉਹਨੇ ਪੁੱਛਿਆ ਸੀ ਤੂੰ ਘਰ ਦੇ ਵਿੱਚ ਮਹਿਲ ਚ ਰਹਿਣਾ ਕਿੱਥੇ ਪਸੰਦ ਕਰੇਗਾ, ਕਹਿੰਦਾ ਜਿੱਥੇ ਤੁਹਾਨੂੰ ਚੰਗਾ ਲੱਗੇ। ਉਹਨੇ ਪੁੱਛਿਆ ਖਾਣਾ ਕੀ ਪਸੰਦ ਕਰਨਾ ਜੋ ਤੁਹਾਨੂੰ ਚੰਗਾ ਲੱਗੇ, ਕਹਿਣ ਲੱਗਾ ਕੱਪੜੇ ਕਿਹੋ ਜਿਹਾ ਪਸੰਦ ਕਰਨਾ, ਕਹਿੰਦੇ ਜੋ ਤੁਹਾਨੂੰ ਚੰਗਾ ਲੱਗੇ। ਉਹ ਥੋੜਾ ਕਲਪ ਜਿਹਾ ਗਿਆ, ਕਹਿੰਦਾ ਵੀ ਤੇਰੀ ਜ਼ਿੰਦਗੀ ਦਾ ਆਪਣਾ ਆਪ ਕੁਛ ਨਹੀਂ, ਖਾਣਾ ਵੀ ਮੇਰੀ ਮਰਜ਼ੀ ਦਾ, ਪਹਿਨਣਾ ਵੀ ਮੇਰੀ ਮਰਜ਼ੀ ਦਾ, ਰਹਿਣਾ ਵੀ ਮੇਰੀ ਮਰਜ਼ੀ ਦਾ, ਤੇਰੀ ਮਰਜ਼ੀ ਕੀ? ਉਹ ਅੱਗੋਂ ਨਾ ਪੈਰ ਫੜ ਕੇ ਕਹਿੰਦਾ ਮੇਰੀ ਮਰਜ਼ੀ ਤਾਂ ਉਦੋਂ ਮੁੱਕ ਗਈ ਜਦੋਂ ਖਰੀਦ ਕੇ ਲੈ ਆਉਂਦਾ ਸੀ, ਖਰੀਦਿਆਂ ਦੀ ਮਰਜ਼ੀ ਕਿਹੜੀ ਹੈ? ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿਤ ਤਲਾਇਆ ਤੇ ਤਲਾਗਾ, ਤੇਰੇ ਲਾਲੇ ਕਿਆ ਚਿਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ, ਮੇਰਾ ਹੋ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵਾ ਗਾਵੈ, ਭਗਤ ਕਰੂੰ ਤੇਰਾ, ਪੀਏ ਤਾਂ ਪਾਣੀ ਆਣੀ ਮੀਰਾ, ਜਿਦ ਹੁਕਮ ਕਰੋ ਪਾਣੀ ਲੈ ਕੇ ਆਵਾਂ, ਖਾਏ ਤਾਂ ਪੀਸਣ ਜਾਊ, ਜੇ ਭੁੱਖ ਲੱਗੇ ਤਾਜ਼ਾ ਆਟਾ ਬਣਾ ਲਿਆਉਣਾ ਪੀ ਲਿਆਉਣਾ, ਮੇਰੀ ਮਰਜ਼ੀ ਕੋਈ ਨੀ, ਬਸ ਸੱਚੀ ਇਹ ਤਾਂ ਦੱਸਾਂ ਮਨ ਦਾ ਪਵਾੜਾ ਹੀ ਇਹ ਵੇ। ਇਹ ਕਹਿੰਦੇ ਮੈਂ ਉਸ ਤਰ੍ਹਾਂ ਰਹਿਣਾ ਜਿਵੇਂ ਮਨ ਚਾਹੁੰਦਾ। ਇਹ ਗੁਰੂ ਸਾਹਿਬ ਕਹਿੰਦੇ ਤੂੰ ਇਸ ਤਰ੍ਹਾਂ ਛੱਡ ਦੇ ਕਹਿਣਾ, ਤੂੰ ਇਹ ਬੇਨਤੀ ਕਰ ਜਿਵੇਂ ਗੁਰੂ ਰੱਖਣਾ ਚਾਹੁੰਦਾ ਹੈ। ਜਿੱਥੇ ਰੱਖੇ ਬੈਕੁੰਠ ਤਥਾਈ, ਜੇ ਰਾਜ ਦੇਹ ਤਾਂ ਕਮਰ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਕਰ ਜਾਈ, ਕਹਿਣਾ ਸੌਖ ਹੈ ਜੀ। ਮਹਾਰਾਜ ਕਹਿੰਦੇ ਇਹ ਮੇਰੇ ਪਿਆਰੇ ਜਿਵੇਂ ਤੈਨੂੰ ਭਾਉਂਦਾ ਤੂੰ ਉਸ ਤਰ੍ਹਾਂ ਰੱਖ।
ਸੱਚ ਨਾਨਕ ਕੇ ਪਾਤਸ਼ਾਹ,
ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ, ਹੇ ਮੇਰੇ ਸੱਚੇ ਪਾਤਸ਼ਾਹ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ ਉਸ ਤਰ੍ਹਾਂ ਰੱਖ ਲਓ। ਸੱਚੀ ਇਹ ਤਾਂ ਅਖੀਰਲਾ ਤਰਲਾ ਹੈ ਜੀ। ਜਦੋਂ ਇਹ ਫਿਰ ਮੈਂ ਬੇਨਤੀ ਕਰਾਂ, ਕਹਿਣ ਸੌਖਾ ਜਿਵੇਂ ਮਰਜ਼ੀ ਰੱਖ ਲੈ, ਇਹ ਤਾਂ ਆਪਣਾ ਆਪਣੀ ਤਾਂ ਜ਼ਿੰਮੇਵਾਰੀ ਖਤਮ, ਆਪਣੀ ਤਾਂ ਕੰਡੀਸ਼ਨ ਨਹੀਂ ਰਹਿ ਗਈ। ਜਿਵੇਂ ਤੈਨੂੰ ਭਾਉਂਦਾ ਜਿਵੇਂ ਬਚ ਸਕਨੇ ਆ ਬਚਾ ਲੈ। ਇੱਥੋਂ ਤੱਕ ਕਿ ਗੁਰੂ ਅਮਰਦਾਸ ਜੀ ਤਾਂ ਹੁਕਾ ਦਿੰਦੇ ਨੇ, ਵਾਹਿਗੁਰੂ ਜਿਵੇਂ ਸੰਸਾਰ ਬਚਦੇ ਨੂੰ ਸਾਰੇ ਨੂੰ ਬਚਾ ਲੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ ਅੱਗੇ ਕੀ ਹੈ, ਜਿੱਤ ਦੁਆਰਾ ਉਭਰੈ ਜਿਵੇਂ ਬਚ ਸਕਦਾ ਤੇ ਤੈਲੇ ਹੋ ਉਬਾਰ ਤੁਸੀਂ ਬਚਾ ਲਓ। ਇੰਨੀਆਂ ਕੁ ਬੇਨਤੀਆਂ ਸੰਗਤ ਜੀ ਪ੍ਰਵਾਨ ਕਰਨੀਆਂ, ਧੰਨ ਗੁਰੂ ਰਾਮਦਾਸ ਜੀ ਇਹ ਦਾਤ ਬਖਸ਼ ਦਿਓ। ਸੱਚੀ ਮੁੱਚੀ ਦਰਸ਼ਨਾਂ ਦੀ ਅਸੀਂ ਤੇ ਅਖਰੀ ਅਰਥ ਕੀਤੇ ਆ, ਹਿਰਦੇ ਵਿੱਚ ਵੇਦਨਾ ਪੈਦਾ ਹੋ ਜਾਏ, ਤੈਨੂੰ ਤੇਰੀ ਤਾਂਘ ਬਣ ਜਾਏ। ਮੈਂ ਫਿਰ ਬੇਨਤੀ ਕਰਾਂ ਕਿ ਮੈਂ ਸਿਰਫ ਅਖਰੀ ਅਰਥ ਕੀਤੇ ਆ, ਤਾਂਘ ਵਾਹਿਗੁਰੂ ਜੀ ਪੈਦਾ ਕਰੇ। ਆਓ ਜੀ ਥੋੜਾ ਜਿਹਾ ਨਾਮ ਜਪ ਲਈਏ ਤਿੰਨਾਂ ਹਿੱਸਿਆਂ ਵਿੱਚ। ਮੇਰੇ ਤੋਂ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਬਖਸ਼ ਦੇਣਾ ਮੈਂ ਸਿੰਘ ਸਾਹਿਬਾਨ ਜੀ ਦਾ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਾਰੇ ਸਿੰਘ ਵੱਲੋਂ ਉੱਚੀ ਆਵਾਜ਼ ਚ ਸਤ ਨਾਮ ਵਾਹਿਗੁਰੂ, 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 ਸਤ ਨਾਮ ਸਤ ਨਾਮ ਸਤ ਨਾਮ ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਇਸ ਅੰਮ੍ਰਿਤ ਸ਼ਬਦ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੀਏ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸ਼ਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।